विषम होए जाए हम जैसे अपराधी अवर कोई राख जैसे खम सतगुर राख लिए छदा तू गुर पिता तू है गुर माता तू गुर बंदक मेरा सखा सखा जो हमरी बिद होती मेरे सतगुरा सा बिद तुम हर जानो हो आपे हम रुलते फिरते कोई बात ना पूछता गुर सतगुर संग रे खम थापे धन धन गुरु नानक जन केरा जित मिलिया चूकै सब सोग संतापे ज्ञान ध्यान किछ कर्म न जाना तार न जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी परम सन्मान योग दातार सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाई मान होए बैठे गुरमुख प्यारे सत संगी जनों आप जी ने रोजाना दा जो इस स्थान दा नेम है उस अनुसार अमृत गुरबाणी दा कीर्तन सरवण कीता है। आओ कल तक आपां अरदास विच आए हुए इस शब्द दी विचार कर चुके हां। खालसे जी के बोल बाले बोलो जी वाहिगुरु। इस तो अगे अज गुरु का सिख केवल अपने लिए नहीं समुचे सिख जगत लिए अपने सतगुरु दे चरणा विच खलो के उस प्रभु दे चरणा विच बेनती करके दान मंगन लगा है। ते सत दान सिख ने मंगे ने उन्हां सत्तां दानां दी विचार अज शुरू करनी। अज सिर्फ दी दान शब्द क्यों वरतिया है केड़ियां केड़ियां दातां किदे तो मंगियां ने इनू असी संखेप भी जरूर वाचना है। करो कृपा साध संगत आप जितने भी हजूर दी चरण शरण विच आए हो कागरता बख्शो और प्यार अदब नाल विचार आरंभण तो पहला साहिब जी दी बख्शिश कीती हुई फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दे चरणा विच जदों गुरु का सिख अरदासिया अरदास करदा है ते केवल एक मुकरर नहीं कोई भी अपने मालक दे चरणा विच अरदास कर सकदा है भावा के जेड़े सेवादार थापे जांदे ने उन्हां दी ड्यूटी भी हुंदी है अरदास करना। पर ए ना समझो कि केवल कुछ कु लोकां दे बोले कोई शब्द भी ही सुने जांदे ने भावना वाला हिरदा कोई भी अरदास कर सकदा। मैं तां बेनती करना हुंना अज भी एक कल शायद एक बेनती कीती सी हर सिख नूं वैसे ते पंज बाणियां दा नितनेम जबानी याद होवे किते भी अमृत संचार विच लोड़ पए ਤੇ ਸਿੱਖ ਅੰਮ੍ਰਿਤ ਸੰਚਾਰ ਵੀ ਸ਼ਾਮਿਲ ਹੋ ਜਾਏ, ਇਹ ਨਾ ਸੁਣਨਾ ਪਏ ਕਿ ਮੈਨੂੰ ਪੰਜ ਬਾਣੀਆਂ ਜ਼ਬਾਨੀ ਯਾਦ ਨਹੀਂ। ਪਰ ਜੇ ਨਹੀਂ, ਘੱਟੋ ਘੱਟ ਵੈਸੇ ਤਾਂ ਬੜੀ ਬੜੀ ਬਾਣੀ ਕੰਠ ਵਾਲੇ ਬੈਠੇ ਨੇ ਗੁਰਸਿੱਖ। ਹਰ ਸਿੱਖ ਜਪਜੀ ਸਾਹਿਬ ਜਿਹੜੀ ਜ਼ਬਾਨੀ, ਸੋਹਿਲਾ ਸਾਹਿਬ, ਆਨੰਦ ਸਾਹਿਬ ਦੀਆਂ 6 ਪੌੜੀਆਂ ਤੇ ਅਰਦਾਸ ਘੱਟੋ ਘੱਟ ਹਰ ਕਾਰਜ ਤੇ ਕਰਨੀ ਆਉਂਦੀ ਹੋਵੇ, ਕਿਉਂਕਿ ਕਿਤੇ ਵੀ ਲੋੜ ਪੈ ਸਕਦੀ ਏ। ਕੋਈ ਪ੍ਰਾਣੀ ਚਲਾਣਾ ਕਰ ਜਾ ਨਾ ਕੋਈ ਹੋਵੇ, ਜਪ ਸਾਹਿਬ ਪੜ੍ਹਨਾ ਪੈ ਸਕਦਾ, ਉੱਥੇ ਅਰਦਾਸ ਕਰਨੀ ਪੈ ਸਕਦੀ ਏ, ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹਨੀ ਪੈ ਸਕਦੀ ਏ। ਹਰ ਇੱਕ ਸਿੱਖ ਨੂੰ ਇਹ ਚਾਹੀਦਾ ਕਿ ਘੱਟੋ ਘੱਟ ਜਿਹੜੀ ਮੁੱਢਲੀ ਮਰਿਆਦਾ ਨਿਭਾਣੀ, ਉਹਨੂੰ ਇਹ ਨਿਭਾਣੀ ਜ਼ਰੂਰ ਆਉਂਦੀ ਹੋਵੇ। ਦੇਖੋ ਜਿਹੜੀ ਬੇਨਤੀ ਕਰਨ ਲੱਗਾ, ਗੁਰੂ ਕੇ ਸਿੱਖ ਨੇ ਅਰਦਾਸ ਕੀਤੀ ਤੇ ਜਿਨ੍ਹਾਂ ਨੇ ਅਰਦਾਸ ਬਣਾਈ ਏ ਗੁਰਮੁਖਾਂ ਨੇ, ਕਿੰਨੇ ਸ਼ਬਦ ਪਿਆਰੇ ਚੁਣ ਚੁਣ ਕੇ ਰੱਖੇ ਨੇ। ਕੱਲ ਤੱਕ ਉਹਨਾਂ ਨੇ ਕਿਹਾ ਜੇ ਖਾਲਸੇ ਦੇ ਬੋਲ ਬਾਲੇ ਚਾਹੁੰਦੇ ਤੇ ਤੇਰੀ ਸ਼ੁਰੂਆਤ ਤੈਨੂੰ ਵਾਹਿਗੁਰੂ ਚੇਤੇ ਆਉਣਾ ਚਾਹੀਦਾ। ਜੇ ਖਾਲਸੇ ਦੇ ਬੋਲ ਬਾਲਾ ਚਾਹੁੰਦੇ ਤੇ ਤੇਰੇ ਘਰ ਦੇ ਅੰਦਰ ਰੱਬ ਮੇਲ ਕਰੇ ਤੈਨੂੰ ਹਰ ਤਰ੍ਹਾਂ ਦਾ ਸੁੱਖ ਦੇ। ਜੇ ਖਾਲਸੇ ਦੇ ਬੋਲ ਬਾਲੇ ਚਾਹੁੰਦੇ ਤੇ ਦੇਗ ਤੇ ਤੇਗ ਦੀ ਫਤਿਹ ਗੁਰੂ ਤੈਨੂੰ ਦੇ। ਖਾਲਸੇ ਦੇ ਬੋਲਿਆਂ ਵਿੱਚ ਪੰਥ ਦੀ ਜੀਤ ਹੋਵੇ, ਖਾਲਸੇ ਦੇ ਬੋਲਿਆਂ ਵਿੱਚ ਬਿਰਤ ਦੀ ਪੈਜ ਰੱਖੀ ਜਾਏ ਤੇ ਪਰਤ ਕੇ ਦੱਸਿਆ ਜਦੋਂ ਖਾਲਸੇ ਦੇ ਬੋਲ ਬਾਲੇ ਹੋਣਗੇ ਤੇ ਉਹਨਾਂ ਬੋਲਿਆਂ ਨਾਲ ਧਿਆਨ ਧਰ ਕੇ ਲੋਕੀ ਵਾਹਿਗੁਰੂ ਜਪਿਆ ਕਰਦੇ। ਅੱਜ ਸ਼ੁਰੂਆਤ ਹੋਈ, ਫਿਰ ਤੈਨੂੰ ਖਾਲਸੇ ਦੇ ਬੋਲਿਆਂ ਨਾਲ ਧਰਮ ਦਾ ਜੈਕਾਰ ਚਾਹੀਦਾ। ਦੇਖੋ ਜਿਹੜਾ ਅਸੀਂ ਅੱਜ ਸ਼ੁਰੂ ਕਰਨਾ ਹੈ, 7 ਦਾਨ ਮੰਗੇ ਨੇ, ਉਹਨਾਂ ਦੇ ਅਖੀਰ ਤੇ ਕਹਿੰਦੇ ਨੇ ਐਵੇਂ ਧਰਮ ਦਾ ਜੈ ਜੈਕਾਰ ਨਹੀਂ ਹੋਣੀ। ਸ਼ਬਦ ਉੱਥੇ ਜੈਕਾਰ ਹੈ ਤੇ ਅਰਥ ਮੈਂ ਕਰ ਰਿਹਾ ਜੈ ਜੈਕਾਰ, ਐਵੇਂ ਧਰਮ ਦੀ ਧਨ ਧਨ ਨਹੀਂ ਹੋਣੀ ਜਿੰਨੀ ਦੇਰ ਤੱਕ ਸਿੱਖਾ ਤੇਰੇ ਕੋਲ ਆਹ ਗੁਣ ਨਹੀਂ, ਇਹ ਦਾਨ ਰੱਬ ਵੱਲੋਂ ਨਹੀਂ ਮਿਲਦੇ, ਉਨੀ ਦੇਰ ਤੱਕ ਧਰਮ ਦੀ ਚੜ੍ਹਦੀ ਕਲਾ ਨਹੀਂ। ਉਹ ਕਿਹੜੇ? ਉਹਨਾਂ ਵਿੱਚੋਂ 7 ਦਾਨ ਮੰਗੇ ਨੇ ਜਿਨ੍ਹਾਂ ਨਾਲ ਦਾਨ ਸ਼ਬਦ ਹੈ। ਵੈਸੇ ਤਾਂ ਅੰਮ੍ਰਿਤਸਰ ਦੇ ਇਸ਼ਨਾਨ ਵੀ ਇੱਕ ਦਾਨ ਹੀ ਹੈ, 8 ਕਹਿ ਸਕਦੇ ਹਾਂ। ਸ਼ਬਦ ਪਹਿਲਾਂ ਵਰਤਿਆ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾਹ ਦਾਨ, ਭਰੋਸਾ ਦਾਨ, ਸਾਰੇ ਦਾਨਾਂ ਦੀ ਗੱਲ ਕਰਕੇ ਕਹਿਣ ਲੱਗੇ ਕਦੀ ਭੁੱਲੀ ਨਾ, ਰਹਿਤ, ਸਿੱਖੀ, ਕੇਸ਼, ਵਿਵੇਕ, ਵਿਸ਼ਾਹ ਤੇ ਭਰੋਸਾ, ਇਹ ਤਾਂ ਕਾਇਮ ਰਹਿਣਗੇ ਜੇ ਤੇਰੇ ਅੰਦਰ ਦਾਨਾ ਸਿਰ ਦਾਨ ਨਾਮ ਹੋਵੇਗਾ। ਨਾਮ ਤੋਂ ਬਿਨਾਂ ਰਹਿਤ ਨਹੀਂ, ਨਾਮ ਤੋਂ ਬਿਨਾਂ ਬਾਹਰ ਦਾ ਭੇਸ ਕੀ, ਨਾਮ ਤੋਂ ਬਿਨਾਂ ਭਰੋਸੇ ਕਾਹਦੇ, ਨਾਮ ਤੋਂ ਬਿਨਾਂ ਵਿਸ਼ਵਾਸ ਕਾਹਦਾ, ਨਾਮ ਤੋਂ ਬਿਨਾਂ ਵਿਵੇਕ ਕਾਹਦਾ। ਕਹਿਣ ਲੱਗੇ ਇਹਨਾਂ 7 ਦਾਨਾਂ ਵਿੱਚ ਸਭ ਤੋਂ ਸ਼੍ਰੋਮਣੀ ਦਾਨ ਹੋਵੇਗਾ ਦਾਨਾ ਸਿਰ ਦਾਨ, ਨਾਮ ਦਾਨ। ਫਿਰ ਅਗਲਾ ਬਚਨ ਕੀਤਾ, ਇੱਕ ਹੋਰ ਦਾਤ ਮੰਗੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਅਸੀਂ ਪੜ੍ਹਨੇ। ਫਿਰ ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਜਦੋਂ ਇਹਨਾਂ ਤੇਰੇ ਕੋਲ ਹੋਵੇਗਾ ਫਿਰ ਸੱਜਣਾ ਧਰਮ ਦੀ ਜੈਕਾਰ ਹੋਵੇਗੀ। ਤੇਰੀਆਂ ਚੌਂਕੀਆਂ ਕਾਇਮ ਰਹਿਣ ਕੀਰਤਨ ਦੀਆਂ, ਤੇਰੇ ਗੁਰੂ ਦੇ ਨਿਸ਼ਾਨ ਝੁਲਦੇ ਰਹਿਣ, ਉਹ ਬੁੰਗੇ ਕਾਇਮ ਰਹਿਣ ਜਿੱਥੇ ਗੁਰਮਤਿ ਦੀ ਵਿਦਿਆ ਦਿੱਤੀ ਜਾਂਦੀ ਏ। ਜਦੋਂ ਇੰਨੇ ਦਾਨ ਤੇ ਇੰਨਾ ਅਮੋਲਕ ਤੇ ਅਮੀਰ ਵਿਰਸਾ ਤੇਰੇ ਕੋਲ ਹੋਵੇਗਾ ਨਾ, ਫਿਰ ਤੇਰੀ ਜੈ ਜੈਕਾਰ ਹੋਵੇਗੀ। ਫਿਰ ਕਹਿਣਗੇ ਧਰਮ ਕੀ ਜੈਕਾਰ, ਬੋਲੋ ਜੀ ਵਾਹਿਗੁਰੂ। ਬੇਨਤੀ ਕਰਨੀ ਚਾਹੁੰਦ, ਸਭ ਤੋਂ ਪਹਿਲਾਂ ਅੱਜ ਦਾਤ ਮੰਗੀ ਗਈ, ਦਾਨ ਮੰਗਿਆ ਤੇ ਦੇਖੋ ਮੰਗਿਆ ਕਿਦੇ ਤੋਂ ਗਿਆ ਹੈ। ਮਨੁੱਖ ਦੀ ਵੈਸੇ ਸ਼ੁਰੂ ਤੋਂ ਅੰਦਰ ਦੀ ਫਿਤਰਤ ਰਹੀ ਹੈ, ਇਹ ਕਿਸੇ ਨਾ ਕਿਸੇ ਦੇ ਸਹਾਰੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦਾ। ਮੰਗਣ ਦੀ ਇਹਦੀ ਵਾਧੀ ਹੈ। ਮੇਰੇ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਜੀ ਸਦਕੇ ਤੂੰ ਮੰਗ, ਪਰ ਇੱਕ ਗੱਲ ਧਿਆਨ ਵਿੱਚ ਰੱਖੀ ਕਿ ਦੁਨੀਆਂ ਦੀਆਂ ਮੰਗਾਂ ਜਿੱਥੇ ਮੰਗਣ ਤੁਰਨੇ ਉੱਥੇ ਆਪਣੀ ਜ਼ਿੰਦਗੀ ਨੂੰ ਕਮਾਉਣ ਲਈ ਜ਼ਰੂਰ ਮੰਗੀ, ਤੇ ਨਾਲ ਸ਼ਬਦ ਕਹਿ ਕਿ ਮੰਗੀ ਕਿਸੇ ਮਨੁੱਖ ਤੋਂ ਨਾ, ਸਭ ਤੋਂ ਪਹਿਲਾਂ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਮੰਗਣਾ ਕਿਹਦੇ ਕੋਲੋਂ। ਹੁਣ ਜੇ ਦਾਨ ਮੰਗਣਾ, ਸਿੱਖੀ ਦਾ ਦਾਨ ਕਿਹਦੇ ਤੋਂ ਮੰਗੀਏ, ਕੇਸ਼ਾਂ ਦਾ ਦਾਨ ਕਿਹਦੇ ਤੋਂ ਮੰਗੀਏ, ਰਹਿਤ ਦਾ ਦਾਨ ਕਿਹਦੇ ਤੋਂ ਮੰਗੀਏ। ਸਿਰਫ ਮੈਂ ਬੇਨਤੀ ਅੱਜ ਦਾਨ ਸੰਬੰਧੀ ਕਰਨੀ ਚਾਹੁੰਦਾ ਤੇ ਦਾਤੇ ਸੰਬੰਧੀ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤਾ ਹੈ, ਕਹਿਣ ਲੱਗੇ ਜੇ ਮੰਗਣਾ ਹੀ ਕਿਸੇ ਮਨੁੱਖ ਤੋਂ ਨਾ ਮੰਗੀ, ਦੇ ਕਿਸੇ ਆਦਮੀ ਦਾ ਮੁਥਾਜ ਨਾ ਬਣ ਜਾਈ, ਉਸ ਦਾਤੇ ਦੇ ਦਰ ਤੋਂ ਮੰਗੀ ਜਿਹਦੇ ਦਰ ਤੇ ਝੋਲੀ ਅੱਡਿਆਂ ਖੈਰ ਪੈਂਦੀ ਏ ਤੇ ਜਿਹੜਾ ਦਾਤਾ ਦੇ ਕੇ ਕਦੀ ਚਿਤਾਰਦਾ ਵੀ ਨਹੀਂ, ਉਹ ਕੌਣ ਹੈ? ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਕਹਿਣ ਲੱਗੇ ਦੱਦਾ ਦਾਤਾ ਇੱਕ ਹੈ, ਕਦੀ ਵੀ ਇੱਕ ਨੂੰ ਓਅੰਕਾਰ ਨੂੰ ਭੁੱਲੀ ਨਾ। ਦੇਣ ਵਾਲਾ ਦਾਤਾ ਕੇਵਲ ਇੱਕ ਹੈ। ਸਿਰਫ ਪਹਿਲਾਂ ਅਰਜ ਕਰ ਲਿਆ ਦਾਤ ਦਾਤੇ ਸੰਬੰਧੀ, ਫਿਰ ਦਾਤ ਸੰਬੰਧੀ, ਫਿਰ ਅਖੀਰ ਤੇ ਦਾਨ ਦੀ ਵਿਆਖਿਆ ਕਰਾਂਗੇ। ਕਹਿਣ ਲੱਗੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿੰਦਾ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਜਿਹਦੇ ਦੇਣ ਲੱਗਿਆ ਕਦੀ ਤੋਟਾ ਨਹੀਂ ਰਹਿੰਦਾ। ਹਜ਼ੂਰ ਨੇ ਇੱਕ ਹੋਰ ਬਚਨ ਕਿਹਾ, ਇੱਕ ਦਾਤੇ ਦੀ ਗੱਲ ਬੜੀ ਵਾਰੀ ਕੀਤੀ। ਕਹਿਣ ਲੱਗੇ ਜਗਤ ਭਿਖਾਰੀ ਫਿਰਤ ਹੈ, ਸੰਸਾਰ ਵਿੱਚ ਹਰ ਬੰਦਾ ਭਿਖਾਰੀ ਹੈ। ਇੱਕ ਖਿਨ ਅਰਜ ਵਿੱਚੋਂ ਕਰਦਿਆਂ ਇਸ ਭੁਲੇਖੇ ਨੂੰ ਮਨ ਵਿੱਚੋਂ ਕੱਢ ਦਈਏ, ਨਾ ਰੱਬ ਨੂੰ ਕੋਈ ਦਾਨ ਦੇ ਸਕਦਾ ਤੇ ਨਾ ਗੁਰੂ ਨੂੰ ਕੋਈ ਦਾਨ ਦੇ ਸਕਦਾ ਹੈ। ਇਹ ਸ਼ਬਦ ਸਾਡੇ ਅੰਦਰ ਬਹਿ ਚੁੱਕੇ ਨੇ। ਅਸੀਂ ਹਰ ਥਾਂ ਤੇ ਲਿਖ ਦਿੰਦੇ ਹਾਂ ਕਿ ਗੁਰੂ ਮਾਜ ਗੁਰੂ ਕੇ ਲੰਗਰ ਲਈ ਦਾਨ ਪਾਤਰ ਨਹੀਂ। ਗੁਰੂ ਕੇ ਸਿੱਖੋ, ਦਾਨ ਕੇਵਲ ਦਾਤਾ ਦਿੰਦਾ ਹੁੰਦਾ ਹੈ, ਤੇ ਜੇ ਕੋਈ ਮਨੁੱਖ ਰੱਬ ਦੀ ਦਿੱਤੀ ਦਾਤ ਲੈ ਕੇ ਇਹ ਗੁਰੂ ਜੀ ਸਾਹਮਣੇ ਆ ਕੇ ਕਹਿ ਵੀ ਮੈਂ ਗੁਰੂ ਨੂੰ ਦਾਨ ਦੇਣ ਆਇਆ, ਗੁਰੂ ਨੂੰ ਖੈਰਾਤ ਕੋਈ ਨਹੀਂ ਦੇ ਸਕਦਾ, ਕਿਉਂਕਿ ਉਹ ਖੁਦ ਦਾਤਾ ਹੈ। ਤੇ ਜਿਹੜਾ ਬੰਦਾ ਦਾਤਾ ਬਣਨ ਦਾ ਯਤਨ ਕਰੇ, ਮੇਰੇ ਗੁਰੂ ਸਾਹਿਬ ਕਹਿੰਦੇ ਨੇ ਦੁਨੀਆਂ ਵਿੱਚ ਏਦੋ ਵੱਡਾ ਮੂਰਖ ਹੋਰ ਕੋਈ ਹੈ ਹੀ। ਸਾਹਿਬ ਨੇ ਉੱਥੇ ਸ਼ਬਦ ਵਰਤੇ ਨੇ, ਜੇ ਕੋ ਹੋਏ ਬਹਿ ਦਾਤਾਰ, ਜੇ ਕੋਈ ਇੱਕ ਤੋਂ ਬਿਨਾਂ ਕਹਿ ਮੈਂ ਦਾਤਾ ਵਾਂ, ਮੈਂ ਦਾਤਾ ਦੇਣਾ ਪਿਆ। ਜੇ ਕੋ ਹੋਏ ਬਹਿ ਦਾਤਾਰ, ਇਸ ਦੇਣ ਹਾਰ ਜਾਣੈ ਗਵਾਰ। ਦੇਣ ਵਾਲਾ ਕਹਿੰਦਾ ਮੂਰਖ ਆਪਣੀ ਐਵੇਂ ਕੂੜੀ ਠੀਸ ਮਾਰਦਾ ਪਿਆ, ਇਹਦੇ ਪੱਲੇ ਕੀ ਇਹ ਕਿਸੇ ਨੂੰ ਕੁਝ ਦੇ ਸਕੇ। ਅਰਜ਼ ਕਰ ਰਿਹਾ, ਪਹਿਲੀ ਗੱਲ, ਸਿੱਖ ਲਈ ਦਾਤਾ ਕੇਵਲ ਇੱਕ ਪਰਮੇਸ਼ਵਰ ਹੈ ਕਿ ਦੱਦਾ ਦਾਤਾ ਇੱਕ ਹੈ। ਗੁਰੂ ਤੇਗ ਬਹਾਦੁਰ ਜੀ ਕਹਿੰਦੇ ਨੇ, ਫਰਮਾਉਂਦੇ ਨੇ, ਕਹਿਣ ਲੱਗੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਉ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਇੱਕ ਦਾਤਾ ਹੈ, ਬਾਕੀ ਜਿਤਨੇ ਵੀ ਲੋਕ ਨੇ ਉਸ ਮਾਲਕ ਦੇ ਦਰ ਦੇ ਭਿਖਾਰੀ ਨੇ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਹੇ ਨੇ, ਕਹਿਣ ਲੱਗੇ ਜੇ ਮੰਗਰ ਤੁਰੇ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈਐ। ਕਹਿਣ ਲੱਗੇ ਪਿਆਰੇ ਕਿ ਇੱਕ ਪਰਮਾਤਮਾ ਨੂੰ ਧਿਆ, ਇੱਕ ਦਾਤੇ ਨੂੰ ਕੇਵਲ ਸਿਮਰ, ਹਰ ਇੱਕੋ ਪਾਸੋਂ ਮੰਗੀਐ, ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਜੇ ਤੂੰ ਦੂਜੇ ਤੋਂ ਜਾ ਕੇ ਮੰਗੇਗਾ ਸ਼ਰਮਸਾਰ ਤਾਂ ਹੋਵੇਗਾ ਪਿਆਰਿਆਂ। ਝੋਲੀ ਅੱਡ ਕੇ ਜੇ ਮੰਗਣੀ ਤੇ ਕੇਵਲ ਇੱਕ ਦਾਤੇ ਤੋਂ ਮੰਗ, ਉਹ ਦਾਤਾ ਹੈ ਪਰਮੇਸ਼ਵਰ। ਹਜ਼ੂਰ ਨੇ ਭਾਈ ਗੁਰਦਾਸ ਹੋਣਾ ਨੇ ਇਸੇ ਸੰਬੰਧ ਵਿੱਚ ਤਿੰਨ ਕੋਨਾਂ ਦੀਆਂ ਪੰਕਤੀਆਂ ਜ਼ਰੂਰ ਅਰਜ ਕਰਨੀਆਂ ਨੇ। ਉਹ ਕਹਿੰਦੇ ਨੇ, ਭਾਈ ਸਾਹਿਬ ਜੀ ਕਹਿੰਦੇ ਨੇ, ਉਸ ਦਾਤੇ ਨੂੰ ਦਾਤਾ ਨਾ ਕਹਿ, ਦਾਤ ਦੇਣ ਵਾਲੇ ਨੂੰ ਦਾਤਾ ਨਾ ਕਹਿ, ਜਿਹਦੇ ਕੋਲੋਂ ਮੰਗਣ ਤੋਂ ਬਾਅਦ ਫਿਰ ਲੋਕਾਂ ਦਾ ਮੁਥਾਜ ਬਣਨਾ ਪਏ। ਉਹਨੂੰ ਕਦੀ ਆਪਣਾ ਸ਼ਾਹ ਨਾ ਬਣਾਈ, ਜਿਹੜਾ ਢੇਲੀ ਦੇ ਕੇ ਹਵੇਲੀਆਂ ਤੇਰੀਆਂ ਤੇ ਕਬਜ਼ਾ ਕਰੇ। ਕਹਿਣ ਲੱਗੇ, ਉਹਨੂੰ ਕਦੀ ਮਾਲਕ ਨਾ ਬਣਾਈ, ਜਿਹਦੇ ਪੈਰਾਂ ਵਿੱਚ ਜੁੜ ਕੇ ਫਿਰ ਜਮਦੂਤਾਂ ਦਾ ਡੰਡ ਸਿਰ ਤੇ ਰਹਿ। ਦਾਤਾ ਕਿਹੋ ਜਿਹਾ ਚਾਹੀਦਾ, ਸ਼ਾਹ ਕਿਹੋ ਜਿਹਾ ਚਾਹੀਦਾ ਤੇ ਸਾਹਿਬ ਕਿਹੋ ਜਿਹਾ ਚਾਹੀਦਾ? ਹਜ਼ੂਰ ਨੇ ਫਰਮਾਇਆ, ਕਹਿਣ ਲੱਗੇ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ। ਇਹਦਾ ਅਰਥ ਹੈ ਉਸ ਦਾਤੇ ਤੋਂ ਕਾਸ ਲਈ ਮੰਗਣਾ ਕਿ ਜਿਹਦੇ ਕੋਲੋਂ ਮੰਗ ਕੇ ਫਿਰ ਲੋਕਾਂ ਅੱਗੇ ਝੋਲੀ ਅੱਡਣੀ ਪਏ। ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ। ਕਹਿਣ ਲੱਗੇ, ਖੋਸ਼ਾ ਸ਼ਾਹ ਨਾ ਕੀਚੀ, ਖੋਸ਼ੇ ਬੰਦੇ ਨੂੰ ਕਦੀ ਸ਼ਾਹ ਨਾ ਬਣਾਈ, ਜਿਹੜਾ ਥਾਂ ਥਾਂ ਤੇ ਤੇਰੀ ਬੇਇੱਜ਼ਤੀ ਕਰੇ, ਜਿੱਥੇ ਤੂੰ ਖਲੋਵੇਂ ਇਹ ਹੀ ਸ਼ਬਦ ਕਹਿ, ਜੇ ਮੈਂ ਤੈਨੂੰ ਨਾ ਦਿੰਦਾ ਅੱਜ ਤੇਰੇ ਤੱਪੜ ਰੁਲ ਜਾਣੇ ਸਨ। ਕਹਿੰਦੇ ਇਹੋ ਜਿਹਾ ਖੋਸ਼ੇ ਸ਼ਾਹ ਤੂੰ ਮੰਗਣੇ ਕਿਉਂ ਹੋਇਆ? ਤੇ ਬੰਦਿਆਂ ਦਾ ਸੁਭਾਅ ਹੈ, ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਬੰਦਾ ਦੇ ਕਿਸੇ ਨੂੰ ਦਿੰਦਾ, ਕਈ ਪੁਸ਼ਤਾਂ ਤੱਕ ਉਹਨਾਂ ਨੂੰ ਚਿਤਾਰੀ ਜਾਂਦਾ ਕਿ ਮੈਂ ਆਹ ਕੋਈ ਤੁਹਾਡੇ ਲਈ ਕੀਤਾ, ਮੇਰਾ ਦਾਤਾ, ਮੈਂ ਅੱਗੇ ਅਰਜ਼ ਕਰਨੀ ਹੈ। ਉਹ ਕਦੀ ਨਹੀਂ ਚਿਤਾਰਦਾ ਜੇ ਦੇਣ ਵਾਲਾ ਹੈ। ਤੇ ਸਾਹਿਬ ਕਹਿੰਦੇ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਹੋਸ਼ਾਂ ਸ਼ਾਹ ਨਾ ਕੀਚਈ ਫਿਰ ਪੱਛੋਂ ਤਾਈਐ। ਸਾਹਿਬ ਉਹ ਨਾ ਸੇਵੀਐ ਜਮ ਡੰਡ ਸਹਾਈਐ, ਉਹਨੂੰ ਮਾਲਕ ਕਿਉਂ ਬਣਾਉਣਾ ਹੋਇਆ? ਜਿਹਨੂੰ ਮਾਲਕ ਬਣਾ ਕੇ ਫਿਰ ਜਮ ਸਾਨੂੰ ਭੂਰਦੇ ਰਹਿਣ, ਸਾਹਿਬ ਉਹ ਬਣਾਈ ਕਿ ਜਿਹੜਾ ਜਮਾਂ ਦਾ ਗੰਦਾ ਦੂਰ ਕਰਦਾ, ਸ਼ਾਹ ਉਹ ਬਣਾਈ ਜਿਹੜਾ ਕਦੀ ਤੈਨੂੰ ਚਿਤਾਰੇ ਨਾ, ਤੈਨੂੰ ਨੀਵੀਂ ਨਾ ਪਾਣੀ ਪਏ, ਸ਼ਾਹ ਕੋਲ ਜਾ ਕੇ ਤੇਰੀ ਅੱਖ ਉੱਥੇ ਲੱਜਿਆ ਨਾ ਮਹਿਸੂਸ ਕਰੇ, ਤੇ ਦਾਤਾ ਉਹ ਬਣਾਈ ਜਿਹਦੇ ਕੋਲ ਮੰਗ ਕੇ ਪਰਤ ਕੇ ਮੰਗਣ ਨਾ ਜਾਣਾ ਪਏ। ਮੈਂ ਤਿੰਨਾਂ ਸ਼ਬਦਾਂ ਸੰਬੰਧੀ ਬਾਣੀ ਵਿੱਚ ਵਰਦ ਕਰਦੇ ਇਹਨਾਂ ਨੂੰ, ਸਾਹਿਬ ਕਿਹਨੂੰ ਬਣਾਈਏ, ਦਾਤਾ ਕਿਹਨੂੰ ਬਣਾਈਏ ਤੇ ਸ਼ਾਹ ਕਿਹਨੂੰ ਬਣਾਈਏ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦਾਤਾ ਉਹਨੂੰ ਬਣਾ ਜਿਹਦੇ ਬਾਰੇ ਹਜ਼ੂਰ ਨੇ ਕਿਹਾ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਉਹਨੂੰ ਦਾਤਾ ਬਣਾ ਜਿਹੜਾ ਦਾਤ ਦੇਣ ਤੋਂ ਬਾਅਦ ਕਦੀ ਵੀ ਚਿਤਾਰਦਾ ਨਹੀਂ। ਸਾਹਿਬ ਨੇ ਕਿਹਾ ਦਾਤਾ ਬਣਾ ਤੇ ਉਹਨੂੰ, ਤੇ ਮਹਾਰਾਜ ਕਿਰਪਾ ਕਰਕੇ ਦੱਸੋ ਸਾਹਿਬ ਕਿਹਨੂੰ ਬਣਾਈਏ। ਕਹਿਣ ਲੱਗੇ ਸਾਹਿਬ ਉਹਨੂੰ ਨਾ ਬਣਾਈ ਕਿ ਜਿਹਦੇ ਤੋਂ ਬਾਅਦ ਫਿਰ ਤੂੰ ਡਰਦਾ ਰਹੇ, ਮੈਨੂੰ ਮੌਤ ਦਾ ਜਮਦੂਤ ਦਾ ਡਰ ਹੈ, ਜੇ ਸਾਹਿਬ ਬਣਾਉਣਾ ਹੀ ਤੇ ਸਾਹਿਬ ਉਹਨੂੰ ਬਣਾ। ਸਾਹਿਬ ਮੇਰਾ ਇੱਕੋ ਹੈ ਭਾਈ, ਇੱਕੋ ਹੈ ਮਹਾਰਾਜ, ਇੱਕ ਸਾਹਿਬ ਕੋਲ ਕਿੰਨੀ ਕੁ ਤਾਕਤ ਹੈ। ਕਹਿਣ ਲੱਗੇ ਉਹਦੇ ਕੋਲ ਇੰਨੀ ਤਾਕਤ ਹੈ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਾਕਾ ਹੋਏ, ਸਾਹਿਬ ਕੀ ਸੇਵਕ ਰਹਿ ਸ਼ਰਨਾਈ। ਕਹਿਣ ਲੱਗੇ ਆਪੇ ਬਖਸ਼ੇ ਦੇਵ ਡਿਆਈ, ਉਸ ਤੇ ਉੱਪਰ ਨਾ ਹੀ ਕੋਈ ਕੌਣ ਡਰੇ, ਡਰ ਕਿਸ ਕਾ ਹੋਏ। ਉਸ ਸਾਹਿਬ ਨੂੰ ਆਪਣਾ ਆਪ ਸਮਰਪਿਤ ਕਰ ਜਿਹਦੇ ਤੋਂ ਉੱਚਾ ਹੋਰ ਕੋਈ, ਜਿਹਦੇ ਸਾਹਮਣੇ ਜਮਦੂਤਾਂ ਦੀ ਪੇਸ਼ ਨਹੀਂ ਜਾਂਦੀ। ਸਿਰ ਮੈਂ ਖਿੰਤ ਮਾਤਰ ਅਰਜ਼ ਕਰਨਾ ਪਿਆ, ਦਾਤਾ ਉਹ ਬਣਾ ਜਿਹਦੇ ਸਾਹਮਣੇ ਤੈਨੂੰ ਜਾਹੇ ਤਾਂ ਫਖਰ ਮਹਿਸੂਸ ਹੋਵੇ, ਤੈਨੂੰ ਚਿਤਾਰੇ ਨਾ। ਸਾਹਿਬ ਉਹ ਬਣਾ ਜਿਹਦੇ ਤੋਂ ਵੱਡਾ ਡਾਢਾ ਕੋਈ ਨਹੀਂ, ਤੇ ਜੇ ਸ਼ਾਹ ਬਣਾਉਣਾ ਹੀ ਤੇ ਸ਼ਾਹ ਪੂਰੇ ਗੁਰੂ ਨੂੰ ਬਣਾਈ ਜਿਹਦੇ ਦਰ ਤੇ ਖੋਟੇ ਸਿੱਕੇ ਵੀ ਚੱਲ ਜਾਂਦੇ ਹੁੰਦੇ। ਸਾਹਿਬ ਨੇ ਉੱਤੇ ਸ਼ਬਦ ਵਰਤੇ ਨੇ ਬਾਣੀ ਵਿੱਚ, ਅਸੀਂ ਪੜ੍ਹਨੇ ਹਾਂ ਕਿ ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ। ਸਾਹਿਬ ਦੀ ਬਾਣੀ, ਭਾਈ ਸਾਹਿਬ ਦੀ ਬਾਣੀ ਦੇ ਤਿੰਨ ਕੁ ਪ੍ਰਮਾਣ ਲਏ ਨੇ ਤੇ ਬਾਰੀ ਵਿੱਚੋਂ ਅਰਜ ਕਰ ਰਹੇ ਸਿੱਧ ਕਰ ਲਈ ਵੀ ਸ਼ਾਹ ਕੌਣ ਹੈ, ਦਾਤਾ ਕੌਣ ਹੈ ਤੇ ਸਾਹਿਬ ਕੌਣ ਹੈ। ਕਹਿਣ ਲੱਗੇ ਪਿਆਰਿਆ ਦੇਖ, ਭਾਈ ਗੁਰਦਾਸ ਕਹਿੰਦੇ ਨੇ ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣੈ ਬਚਨੈ ਦਾ ਸੂਰਾ। ਉਸ ਗੁਰੂ ਨੂੰ ਸ਼ਾਹ ਬਣਾ ਜਿਹਦੇ ਕੋਲ ਢਿੱਡ ਖੋਲ ਕੇ ਆਪਣੇ ਅੰਦਰ ਦੀ ਗੱਲ ਕਰੇ ਤੇ ਤੇਰੀ ਇੱਜ਼ਤ ਨੂੰ ਸਮੇਟ ਕੇ ਰੱਖੇ, ਤੇਰੀ ਇੱਜ਼ਤ ਨੂੰ ਲੋਕਾਂ ਵਿੱਚ ਉਡਾਏ ਨਾ। ਸ਼ਾਹ ਕਿਹੜਾ ਬਣਾਉਣਾ? ਮੇਰੇ ਗੁਰੂ ਸਾਹਿਬ ਨੇ ਫਿਰ ਬਚਨ ਕਿਹਾ, ਭੱਟਾਂ ਨੇ ਸ਼ਬਦ ਵਰਤੇ ਨੇ, ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਵਰਤੇ ਨੇ। ਜਦੋਂ ਪੁੱਛਿਆ ਸ਼ਾਹ ਕਿਹੜਾ ਬਣਾਈਏ, ਕਹਿਣ ਲੱਗੇ ਸੱਜਣ ਸੱਚਾ ਪਾਤ ਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਕਹਿਣ ਲੱਗੇ ਸੱਜੇ ਸੱਚਾ ਪਾਤਸ਼ਾਹ ਹੈ, ਜਿਹਦੇ ਵਰਗਾ ਸ਼ਾਹ ਕੋਈ ਨਹੀਂ। ਮੈਂ ਬੇਨਤੀ ਕਰ ਰਿਹਾ ਉਹ ਦਾਤਾ ਨਾ ਬਣਾ, ਪਰਤ ਕੇ ਲੋਕਾਂ ਦਾ ਦਰਦਾ ਮੁਥਾਜ ਹੋਵੇ। ਸਾਹਿਬ ਉਹ ਨਾ ਬਣਾਈ ਜਿਹੜਾ ਜਮਾਂ ਦੇ ਸਾਹਮਣੇ ਤੈਨੂੰ ਸੱਟ ਦੇ, ਤੇ ਸ਼ਾਹ ਉਹਨੂੰ ਨਾ ਬਣਾਈ ਜਿਹੜਾ ਖੋਸ਼ਾ ਤੈਨੂੰ ਥਾਂ ਥਾਂ ਜਾ ਕੇ ਬੇਇੱਜ਼ਤ ਕਰੇ। ਦੇਖੋ ਦੁਨੀਆਂ ਦਾ ਸ਼ਾਹ ਕੁਝ ਦੇ, ਉਹਦੇ ਕੋਲ ਗਿਆ ਬੇਇੱਜ਼ਤੀ ਮਹਿਸੂਸ ਕਰੀ ਦੀਏ, ਪਰ ਜਦੋਂ ਮੇਰੇ ਸੱਚੇ ਪਾਤਸ਼ਾਹ ਦੇ ਕੋਲ ਆਵੇ ਕੋਈ, ਤੇ ਸਾਹਿਬ ਕਹਿੰਦੇ ਨੇ ਸੱਜਣ ਸੱਚਾ ਪਾਤਸ਼ਾਹ ਫਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈਆ ਪਿਆਰਿਓ, ਇੱਥੇ ਤੇ ਸ਼ੋਭਾ ਮਿਲਦੀ ਜਿਹੜਾ ਸ਼ਾਹ ਕੁਲ ਜਾਏ, ਇੱਥੇ ਤਾਂ ਵਡਿਆਈ ਮਿਲਦੀ ਹੈ। ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇ ਸ਼ਾਹ, ਜਿਨ੍ਹਾਂ ਦਾ ਜਿਨ ਜਿਸ ਉੱਤੇ ਹਰ ਇੱਕ ਦਾ ਭਰੋਸਾ ਹੁੰਦਾ ਹੈ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਉਹ ਦਾਤਾ ਜਿਹੜਾ ਸਾਨੂੰ ਦਾਤ ਦਿੰਦਾ, ਤੇ ਮੈਂ ਬਾਣੀ ਵਿੱਚੋਂ ਉਸ ਵਿੱਚੋਂ ਪ੍ਰਮਾਣ ਲੈ ਰਹੇ ਨੇ ਜਿਹੜੀ ਤੁਹਾਨੂੰ ਸਾਰਿਆਂ ਨੂੰ ਚੇਤੇ ਨੇ। ਉਸ ਦਾਤੇ ਦੇ ਕੋਲ ਕਿੰਨੀਆਂ ਕੁ ਰਹਿਮਤਾਂ ਨੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਉਹ ਦਾਤੇ ਨੇ ਜਦੋਂ ਦਾਤ ਦੇਣੀ ਹੈ ਨਾ, ਉਹਨੇ ਕਦੀ ਇਹ ਨਹੀਂ ਚਿਤਾਰਨਾ ਮੈਂ ਇਸ ਕਰਕੇ ਦਾਤ ਦੇਣਾ ਇਹ ਮੇਰੀ ਸ਼ਿਫਤ ਕਰੇ। ਖਿਮਾ ਕਰਿਓ, ਕੋਈ ਸ਼ਿਫਤ ਕਰੇ ਨਾ ਕਰੇ, ਉਹਨੇ ਅਕਿਰਤ ਘਰ ਨੂੰ ਵੀ ਰਿਜ਼ਕ ਦੇਣਾ। ਇਹ ਹੀ ਤਾਂ ਉਸ ਦਾਤੇ ਦੀ ਖੂਬੀ, ਜਿਨ੍ਹਾਂ ਨੂੰ ਅਸੀਂ ਸੰਸਾਰੀ ਦਾਤੇ ਕਹਿੰਦੇ ਹਾਂ, ਉਹ ਆਪਣੇ ਧੜੇ ਨੂੰ ਪਾਲਦੇ ਨੇ, ਆਪਣੇ ਪਿੱਛੇ ਲੱਗੇ ਹੋਏ ਲੋਕਾਂ ਨੂੰ ਉਹ ਦਾਤਾਂ ਦਿੰਦੇ ਨੇ। ਪਰ ਮੇਰੇ ਦਾਤੇ ਨੇ ਭਾਵੇਂ ਉਹਨੂੰ ਕੋਈ ਸ਼ਬਦ ਭੈੜੇ ਵੀ ਬੋਲਦਾ ਹੋਵੇ, ਕਦੀ ਇਹ ਨਹੀਂ ਕਹਿੰਦਾ ਮੈਂ ਉਹਦੀ ਰੋਜ਼ੀ ਖੋਹ ਲੈਣੀ। ਇੱਕ ਵਾਰ ਅਰਜ਼ ਕੀਤੀ ਸੀ, ਕੋਈ ਫਕੀਰ ਸੀ, ਉਹਦਾ ਨੇਮ ਸੀ ਕਿ ਕਿਸੇ ਨੂੰ ਪ੍ਰਸ਼ਾਦਾ ਦੇ ਕੇ ਬਾਅਦ ਆਪਣੇ ਮੂੰਹ ਵਿੱਚ ਪਾਣਾ। ਅੱਜ ਸਵੇਰ ਦਾ ਉਹ ਦੇਖਦਾ ਕੋਈ ਆਇਆ ਨਹੀਂ, ਤੇ ਸ਼ਾਮ ਦੇ ਵੇਲੇ ਉਹਨੂੰ 70 ਸਾਲ ਦਾ ਬਜ਼ੁਰਗ ਮਿਲਿਆ, ਸਿਰਫ ਗੱਲ ਸਮਝਣ ਲਈ, ਕੇਵਲ ਦੰਦ ਕਥਾ ਨਹੀਂ। ਉਹਨੂੰ ਕਹਿੰਦਾ ਵੀ ਬਜ਼ੁਰਗਾ ਮੈਂ ਕਿਸੇ ਨੂੰ ਪ੍ਰਸ਼ਾਦਾ ਦੇ ਕੇ ਛਕਣਾ, ਤੇ ਅੱਜ ਤੂੰ ਮੈਨੂੰ ਮਿਲਿਆ ਕਿ ਮੇਰੇ ਘਰ ਦਾ ਮੇਰੇ ਹੱਥ ਦਾ ਪ੍ਰਸ਼ਾਦਾ ਛਕੇਗਾ? ਉਸ ਬਜ਼ੁਰਗ ਨੇ ਕਿਹਾ ਕਿਉਂ ਨਹੀਂ, ਤੂੰ ਮੈਨੂੰ ਛਕਾ, ਮੈਨੂੰ ਭੁੱਖ ਬੜੀ ਲੱਗੀ, ਘਰ ਲਿਜਾ ਕੇ ਪ੍ਰਸ਼ਾਦ ਪਰੋਸ ਕੇ ਜਦੋਂ ਛਕਾਉਣ ਲੱਗਾ ਉਹਨੇ ਬੁਰਕੀ ਤੋੜ ਕੇ ਮੂੰਹ ਚ ਪਾਈ ਤੇ ਪ੍ਰਸ਼ਾਦਾ ਦੇਣ ਵਾਲੇ ਨੇ ਹੱਥ ਫੜ ਲਿਆ। ਉਹ ਕਹਿੰਦਾ ਕਿਉਂ ਤੂੰ ਆਪ ਹੀ ਤਾਂ ਮੈਨੂੰ ਬੁਲਾ ਕੇ ਲਿਆ ਵੀ ਪ੍ਰਸ਼ਾਦਾ ਛਕ, ਮੇਰਾ ਹੱਥ ਕਿਉਂ ਪਕੜੀ? ਕਹਿੰਦਾ ਜਿੱਥੇ ਮੈਂ ਪ੍ਰਸ਼ਾਦਾ ਛਕਾਨਾ ਵਾ ਲੋਕਾਂ ਨੂੰ, ਉੱਥੇ ਮੇਰਾ ਨੇਮ ਹੈ ਮੈਂ ਰੋਟੀ ਉਹਨੂੰ ਦੇਣਾ ਜਿਹੜਾ ਪਹਿਲਾਂ ਰੱਬ ਦਾ ਸ਼ੁਕਰ ਕਰੇ। ਹੁਣ ਉਹ ਪ੍ਰਸ਼ਾਦਾ ਛਕਣ ਵਾਲਾ ਉਹ ਕਹਿੰਦਾ ਵੀ ਮੈਂ ਤੇਰਾ ਧੰਨਵਾਦ ਤਾਂ ਕਰੂੰ ਪਰ ਰੱਬ ਦਾ ਨਹੀਂ ਮੈਂ ਕਰਨਾ। ਉਹ ਕਹਿੰਦਾ ਕਿਉਂ? ਕਹਿੰਦਾ ਮੈਂ 70 ਸਾਲ ਹੋ ਗਏ ਵੀ ਕਦੀ ਜ਼ਬਾਨ ਤੇ ਉਹਦਾ ਨਾਂ ਨਹੀਂ ਰੱਖਿਆ, ਤੇਰਾ ਧੰਨਵਾਦ ਕਰਾਂਗਾ। ਤੂੰ ਘਰ ਬੁਲਾ ਕੇ ਪਰੋਸ਼ ਕੇ ਮੈਨੂੰ ਛਕਾਣ ਲੱਗਾ, ਚੁੱਕ ਲੈ ਆਪਣਾ ਥਾਲੀ ਤੇ ਪ੍ਰਸ਼ਾਦਾ, ਭੁੱਖਾ ਮਰ ਸਕਣਾ ਪਰ ਮੈਂ ਉਹਦਾ ਨਾਂ ਨਹੀਂ ਲੈਣਾ। ਕਹਿਣ ਲੱਗਾ ਜੇ ਤੂੰ ਨਹੀਂ ਲੈਣਾ ਤੇ ਮੇਰਾ ਵੀ ਨੇਮ ਹੈ, ਮੈਂ ਦੇਣਾ ਹੀ ਉਹਨਾਂ ਨੂੰ ਜਿਹੜੇ ਰੱਬ ਦੀ ਸਿਫਤ ਕਰਦੇ। ਉਹਨੇ ਥਾਲੀ ਚੁੱਕ ਲਈ। ਲਿਖਣ ਵਾਲਾ ਲਿਖਦਾ ਹੈ ਫਕੀਰ ਰਾਤ ਨੂੰ ਰੱਬ ਦੀ ਯਾਦ ਵੀ ਜੁੜੇ ਪਰ ਅੰਦਰ ਟਿਕੇ ਨਾ, ਪਰਤ ਕੇ ਫਿਰ ਕੰਨਾਂ ਵਿੱਚ ਉਹਦੇ ਬੋਲ ਗੂੰਜਣ, ਯਤਨ ਕਰੇ ਮੈਂ ਟਿਕ ਜਾਂ ਅੰਦਰ ਨਾ ਟਿਕੇ। ਅਖੀਰ ਤੇ ਉਹਨੇ ਮੱਥਾ ਧਰਤੀ ਤੇ ਰੱਖ ਕੇ ਕਿਹਾ ਰੱਬ ਜੀ ਜਾਂ ਖੁਦਾ ਕੀ ਮੇਰੇ ਤੋਂ ਗੁਸਤਾਖੀ ਹੋ ਗਈ, ਕੀ ਭੁੱਲ ਹੋ ਗਈ, ਅੱਜ ਮੇਰਾ ਅੰਦਰ ਕਿਉਂ ਨਹੀਂ ਟਿਕਣਾ? ਤੇ ਉਹ ਸਿਆਣੇ ਕਹਿੰਦੇ ਸਨ ਅੱਗੋਂ ਇਹੀ ਆਵਾਜ਼ ਮਿਲੀ ਸੀ ਤੇਰੇ ਹੱਥ ਵਿੱਚ ਕੇਵਲ ਅੱਜ ਰੋਟੀ ਦਿੱਤੀ। ਦੇਖ ਮੈਂ 70 ਸਾਲ ਉਹ ਬੰਦਾ ਮੈਨੂੰ ਭੈੜੇ ਲਫ਼ਜ਼ ਬੋਲਦਾ ਹੈ, ਮੈਂ ਆਪਣੇ ਸੁਭਾਅ ਨੂੰ ਨਹੀਂ ਛੱਡਿਆ, ਮੈਂ ਕੌੜੀਆਂ ਉਹਦੀਆਂ ਗੱਲਾਂ ਸੁਣ ਕੇ 70 ਸਾਲ ਤੋਂ ਪਾਲਣਾ ਪਿਆ, ਤੇਰੇ ਹੱਥ ਵਿੱਚ ਅੱਜ ਥਾਲੀ ਆਈ ਤੂੰ ਖੋਲੀਏ ਤੇ ਕੱਲ ਨੂੰ ਜੇ ਸਾਰਿਆਂ ਨੂੰ ਰਿਜ਼ਕ ਦੇਣ ਦੀ ਗੱਲ ਹੋਈ ਤੇ ਤੂੰ ਤਾਂ ਲੋਕਾਂ ਨੂੰ ਵੈਰ ਕਮਾਏਗਾ। ਰੱਬ ਇਹੋ ਜਿਹਾ ਦਾਤਾ ਨੇ? ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਦਾਤਾ ਜਿਹੜਾ ਦੇ ਕੇ ਪਛਤਾਉਂਦਾ ਨਹੀਂ। ਬਾਬਾ ਨਾਨਕ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਬਹੁਤਾ ਕਰਮ ਲਿਖਿਆ ਨਾ ਜਾਏ। ਉਸ ਦਾਤਾ ਕਿਹੜੀਆਂ ਕਿਹੜੀਆਂ ਦਾਤਾਂ ਦਿੰਦਾ ਹੈ ਤੇ ਲੋਕ ਦਾਤ ਲੈ ਕੇ ਕੀ ਕਰਦੇ ਨੇ? ਉਸ ਸੰਬੰਧੀ ਖਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਉਹਦਾ ਜਿਤਨੀ ਕਰਮ ਦਰ ਤੇ ਬਖਸ਼ਿਸ਼, ਜਿੰਨੀਆਂ ਉਹ ਦਾਤਾਂ ਦਿੰਦਾ ਉਹਦੀ ਬਖਸ਼ਿਸ਼ ਕੋਈ ਲਿਖ ਨਹੀਂ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਹੇ। ਗੁਰਮੁਖੋ ਨੂੰ ਤਿਲ ਜਿੰਨਾ ਵੀ ਲਾਲਚ ਨਹੀਂ ਕਿ ਮੈਂ ਕਿਸੇ ਨੂੰ ਦੇਣਾ ਇਹਦੇ ਬਦਲੇ ਮੈਨੂੰ ਇਹ ਕੀ ਦਏਗਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟੈ ਵੇਖਾਰ, ਕੇਤੇ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਲੋਕ ਖਾਈ ਜਾਂਦੇ ਨੇ ਲੈ ਕੇ ਮੁੱਕਰਦੇ ਪਏ ਨੇ, ਪਰ ਕਦੀ ਪਰਮਾਤਮਾ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਮੈਂ ਦਿੱਤਾ ਹੈ? ਜੇ ਸੱਚ ਜਾਣੋ ਆਦਮ ਜਾਤ ਵੱਲ ਰੱਬ ਤੱਕੇ। ਮੈਂ ਪਿੱਛੇ ਜੇ ਹੁਣ ਵੀ ਬੇਨਤੀ ਕਰਕੇ ਆ ਸੰਗੋਜ਼ੇ ਕਿ ਇੱਕ ਬੰਦਾ ਐਸਾ ਹੈ ਜਿਹੜਾ ਰੱਬ ਦੀ ਦਾਤ ਲੈ ਕੇ ਨਿਸ਼ੁਕਰਾ ਬਣਦਾ, ਸ਼ਾਇਦ ਦੂਜੇ ਜੀਵ ਕਦੀ ਨਿਸ਼ੁਕਰੇ ਨਹੀਂ ਜੇ ਬਣਦੇ। ਜ਼ਮੀਨ ਵਿੱਚ ਰਹਿਣ ਵਾਲਾ ਸੱਪ ਉਹ ਸਾਰੀ ਜ਼ਿੰਦਗੀ ਮਿੱਟੀ ਖਾਂਦਾ ਪਏ, ਮਿੱਟੀ ਵੀ ਖਾਂਦੇ ਨੇ ਸੱਪ, ਉਹ ਜ਼ਹਿਰ ਲੈ ਕੇ ਵੀ ਤ੍ਰਿਪਤੇ। ਕਦੀ ਉਹਨੇ ਨਹੀਂ ਕਿਹਾ ਵੀ ਮੈਂ ਮਰਨਾ। ਕਦੀ ਕਿਸੇ ਸੱਪ ਨੂੰ ਤੁਸੀਂ ਦੇਖਿਆ ਵੀ ਉਹ ਦੁਖੀ ਹੋ ਕੇ ਆਤਮ ਹੱਤਿਆ ਕਰੇ? ਕਦੀ ਕਿਸੇ ਪਸ਼ੂ ਨੂੰ ਦੇਖਿਆ ਵੀ ਦੁਖੀ ਹੋ ਕੇ ਪਾਣੀ ਵਿੱਚ ਛਾਲ ਮਾਰੇ? ਕਦੀ ਕਿਸੇ ਪੰਛੀ ਨੂੰ ਦੇਖਿਆ ਵੀ ਉਹ ਦੁਖੀ ਹੋ ਕੇ ਬਿਜਲੀ ਦੀਆਂ ਤਾਰਾਂ ਨੂੰ ਜਾ ਕੇ ਪਕੜ ਕੇ ਮਰ ਜਾਏ? ਬਾਕੀ ਕੋਈ ਵੀ ਜੂਨ ਅਚਨਚੇਤ ਕੋਈ ਭਾਣਾ ਵਾਪਰ ਜਾਏ ਵੱਖਰੀਏ, ਪਰ ਆਪਣੇ ਆਪ ਮਰਨੀ ਤੁਰਦੀ ਬੰਦੇ ਨੂੰ ਇੰਨਾ ਕੁਝ ਰੱਬ ਨੇ ਦਿੱਤਾ ਹੈ ਤੇ ਜਿੰਨੀ ਆਤਮ ਹੱਤਿਆ ਕਰਦਾ ਇੰਨਾ ਜੀਵ ਹੋਰ ਕੋਈ ਕਰਦਾ ਵੀ। ਕਦੀ ਬਾਕੀ ਕਿਸੇ ਜੀਵ ਨੇ ਆਤਮ ਹੱਤਿਆ ਨਹੀਂ ਕੀਤੀ? ਬੰਦਾ ਬਿਲਕੁਲ ਸੰਤੁਸ਼ਟ ਨਹੀਂ, ਕਿਉਂਕਿ ਜੋ ਰੱਬ ਦਿੰਦਾ ਉਹਦੇ ਤੇ ਭਰੋਸਾ ਨਹੀਂ, ਜੋ ਮਿਲਿਆ ਨਹੀਂ ਉਹਦੇ ਵਾਸਤੇ ਇਹ ਤੁਰ ਪੈਂਦਾ ਆਪਣੇ ਆਪ ਨੂੰ ਖਤਮ ਕਰਨ ਦੇ ਲਈ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਉਸ ਪਰਮਾਤਮਾ ਦੇ ਦਰ ਤੋਂ ਅਨੇਕਾਂ ਜੀਵ ਜਿਹੜੇ ਨੇ ਉਹ ਦਾਤਾ ਮੰਗਦੇ ਪਏ ਨੇ, ਪਰ ਉਸ ਦਾਤੇ ਦੇ ਦਰ ਤੇ ਕਦੀ ਤੋਟਾ ਨਹੀਂ ਆਉਂਦਾ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਫਿਰ ਉਸ ਦਾਤੇ ਦਾ ਤਾਂ ਅੰਤ ਕਿਸੇ ਨੇ ਕੀ ਪਾਣਾ, ਉਸ ਦਾਤੇ ਦੇ ਦਿੱਤੇ ਹੋਏ ਦਾਨ ਦੀ ਵੀ ਕੀਮਤ ਨਹੀਂ ਪੈ ਸਕਦੀ। ਆਪਾਂ ਰੋਜ਼ ਪੜ੍ਹਦੇ ਹਾਂ ਨਿਤ ਨਿਤ ਜੀਅੜੇ ਸੰਭਾਲੀਆਂ। ਦੇਖੋ ਇੱਕ ਦਿਨ ਪਰਾਉਣਾ ਸਾਂਭਣਾ ਮੁਸ਼ਕਲ ਹੈ। ਮੇਰੇ ਰੱਬ ਜੀ ਕਿਹੋ ਜੀ ਧਰਮਸ਼ਾਲਾ ਬਣਾਈ ਆ, ਇੰਨੇ ਪ੍ਰਾਹੁਣੇ ਰੋਜ਼ ਤੇਰੇ ਘਰ ਵਿੱਚ ਨਵੇਂ ਪ੍ਰਵੇਸ਼ ਕਰਦੇ ਨੇ, ਕਦੀ ਤੂੰ ਮੂੰਹ ਮੋੜ ਕੇ ਨਹੀਂ ਕਿਹਾ ਮੈਂ ਇੰਨੇ ਜੀਵਾਂ ਨੂੰ ਰੋਟੀ ਨਹੀਂ ਦੇ ਸਕਦਾ? ਤੇਰਾ ਘਰ ਕੀ ਹੋ ਜੇ? ਨਿਤ ਨਿਤ ਜੀਅੜੇ ਸੰਭਾਲੀਆਂ। ਤਾਂ ਹੀ ਤਾਂ ਬਾਬਾ ਜੀ ਨੇ 3 ਵਾਰੀ ਬਾਣੀ ਵਿੱਚ ਕਿਹਾ ਮੈਨੂੰ ਘੱਟੋ ਘੱਟ ਆਪਣਾ ਉਹ ਘਰ ਹੀ ਦੱਸ ਦੇ, ਉਹ ਦਰਵਾਜ਼ਾ ਹੀ ਦੱਸ ਦੇ ਜਿੱਥੇ ਬੈਠ ਕੇ ਇੰਨੇ ਸਬਰ ਨਾਲ ਸਾਰਿਆਂ ਨੂੰ ਪਾਲਣਾ ਪਿਆ। ਸੋ ਦਰ ਤੇਰਾ ਕੇ ਹਾਂ, ਸੋ ਘਰ ਕੇ ਹਾਂ, ਜਿੱਤ ਬਹਿ ਸਰਬ ਸੰਭਾਲੇ, ਨਿਤ ਨਿਤ ਜੀੜੇ ਸੰਭਾਲੀਆਂ। ਦੇਖਾਗਾ ਦੇਵਨਹਾਰ, ਇੱਥੇ ਦੇਖਾਗਾ ਦਰ ਤੇ ਨਹੀਂ ਕਰਨਾ, ਕਈ ਵਾਰੀ ਅਸੀਂ ਸ਼ਬਦਾਂ ਦੀ ਜਦੋਂ ਪੰਜਾਬੀ ਵਿੱਚ ਵਰਤੋਂ ਕਰਦੇ ਹਾਂ, ਇੱਕ ਹੁੰਦਾ ਦੇਖ ਲੈਣਾ ਕਿ ਮੈਂ ਇਸ ਚੀਜ਼ ਨੂੰ ਸੰਭਾਲ ਲਾਂਗਾ, ਇਹਦੀ ਸੰਭਾਲ ਕਰਾਂਗਾ। ਇੱਕ ਸ਼ਬਦ ਹੁੰਦਾ ਜਦੋਂ ਗੁੱਸੇ ਵਿੱਚ ਆਉਣਾ ਨਾ, ਉਦੋਂ ਕਹਿਣਾ ਕੋਈ ਗੱਲ ਨੂੰ ਬੱਚੂ, ਜੋ ਮਰਜ਼ੀ ਕਹਿ ਲੈ, ਤੈਨੂੰ ਮੈਂ ਦੇਖ ਲਾਂਗਾ। ਇੱਥੇ ਦੇਖੇਗਾ ਦਾ ਅਰਥ ਇਹ ਨਹੀਂ ਕਿ ਰੱਬ ਕਹਿੰਦਾ ਮੈਂ ਤੁਹਾਨੂੰ ਦੇਖਾਂਗਾ, ਤੁਸੀਂ ਕਰਦੇ ਕੀ ਪਏ ਹੋ। ਇੱਥੇ ਅਰਥ ਹੈ ਕਿ ਜਿਨ੍ਹਾਂ ਨੂੰ ਤੂੰ ਸਿਰਜਿਆ, ਉਹਨਾਂ ਨੂੰ ਵੇਖਣਾ, ਸੰਭਾਲ ਉਹਨਾਂ ਦੀ ਤੂੰ ਕਿਆ ਕਰਨਾ। ਨਿਤ ਨਿਤ ਜੀੜੇ ਸੰਭਾਲੀਆਂ ਨੇ, ਦੇਖੇਗਾ ਦੇਵਣਹਾਰ ਅਗਲੀ ਤੋਕੇ ਦਾਤਾ, ਤੇਰਾ ਦਾਨੇ ਕੀਮਤ ਨਾ ਪਵੇ। ਮੇਰੇ ਪ੍ਰਭੂ ਦਾਤਿਆ, ਤੇਰੀ ਕੀਮਤ ਕਿੰਨੇ ਪਾਣੀ ਹੈ, ਤੇਰੇ ਤੇ ਦਿੱਤੇ ਦਾਨ ਦੀ ਕੀਮਤ ਨਹੀਂ। ਕੀ ਕੀਮਤ ਪਾ ਲਾਂਗੇ ਇਹਨਾਂ ਦੋ ਨੇਤਰਾਂ ਦੀ ਜੋਤ ਦੀ, ਕੀ ਕੀਮਤ ਪਾ ਲਾਂਗੇ ਜਿਹੜੀ ਫਟਾਫਟ ਜ਼ਬਾਨ ਬੋਲਦੀ ਪਈ ਏ, ਕੀ ਕੀਮਤ ਪਾ ਲਾਂਗੇ ਇਸ ਦਿਮਾਗ ਦੀ ਜਿਹਨੂੰ ਉਹਨੇ ਸੋਚਣ ਦੀ ਸਮਰੱਥਾ ਦਿੱਤੀ ਏ, ਕੀ ਕੀਮਤ ਪਾ ਦਿਆਂਗੇ ਇਸ ਹੱਥ ਦੀ ਜਿਹੜਾ ਸੁੱਤਿਆਂ ਵੀ, ਬੈਠਿਆਂ ਵੀ, ਜਾਗਦਿਆਂ ਵੀ, ਖਾਂਦਿਆਂ ਵੀ, ਪੀਂਦਿਆਂ ਵੀ ਸਾਡੇ ਖੂਨ ਦੇ ਉਸ ਸਰਕਲ ਨੂੰ ਚਲਾਈ ਬੈਠਾ। ਕੀ ਰੱਬ ਦੀ ਦਿੱਤੀ ਕੋਈ ਦਾਤ ਦੀ ਕਦੀ ਕੋਈ ਕੀਮਤ ਪਾ ਸਕਦਾ? ਮੈਂ ਕਹਿੰਦਾ ਦੂਜੀਆਂ ਗੱਲ ਛੱਡੀ, ਆਪਣੇ ਸਰੀਰ ਜੋ ਕੁਝ ਉਹਨੇ ਦਿੱਤਾ ਹੈ ਉਹਦੀ ਦਾਤ ਦੀ ਕੋਈ ਕੀਮਤ ਨਹੀਂ। ਸ਼ਬਦ ਵਰਤੇ, ਤੇਰਾ ਦਾਨਾ ਕੀਮਤ ਨਾ ਪਵੇ, ਇਸ ਦਾਤੇ ਕਮਨ ਸੁਮਾਰ। ਮੇਰੇ ਮਾਲਕ ਜੀ, ਤੇਰਾ ਤਾਂ ਅੰਤ ਕਿਸੇ ਨੇ ਕੀ ਪਾਣਾ, ਤੇਰੀ ਦਿੱਤੀ ਕੋਈ ਦਾਤ ਦਾ ਅੰਤ ਨਹੀਂ। ਮੇਰੇ ਕਹਿਣ ਤੋਂ ਮੁਰਾਦ ਸਭ ਤੋਂ ਪਹਿਲਾਂ ਇਹ ਸੀ ਕਿ ਦੇਣ ਵਾਲਾ ਦਾਤਾ ਕੇਵਲ ਪਰਮੇਸ਼ਰ ਹੈ। ਹੁਣ ਅੱਗੇ ਬੇਨਤੀ ਕਰਾਂ, ਦੇਖੋ ਅਰਦਾਸ ਦੀਆਂ ਕੁਝ ਅਵਸਥਾਵਾਂ ਨੇ। ਹਰ ਬੰਦੇ ਦੀ ਅਰਦਾਸ ਇੱਕੋ ਜਿਹੀ ਨਹੀਂ ਹੁੰਦੀ, ਅੱਖਰ ਇੱਕੋ ਜਿਹਾ ਨਹੀਂ, ਸ਼ਬਦ ਅਸੀਂ ਇੱਕੋ ਜਿਹਾ ਕਹਿ ਦਿਆਂਗੇ। ਦਸਾਂ ਪਾਤਸ਼ਾਹੀਆਂ, ਪੰਜ ਪਿਆਰਿਆਂ, ਪੰਜਾਂ ਤਖਤਾਂ, ਸ਼ਹੀਦਾਂ ਸਿੰਘਾਂ ਨੂੰ, ਪ੍ਰਿਥਮ ਖਾਲਸੇ ਨੂੰ, ਸਿੱਖੀ ਦਾਨ ਜਾਂ ਨਿਮਾਣਿਆਂ ਦੇ ਨਿਮਾਣ, ਪਰ ਅੰਦਰ ਦੀ ਅਵਸਥਾ ਹਰ ਇੱਕ ਦੀ ਇੱਕੋ ਜਿਹੀ ਨਹੀਂ। ਹਰ ਇੱਕ ਦੇ ਮੰਗ ਜਿਹੜੀ ਉਹ ਵੱਖਰੀ ਵੱਖਰੀ, ਤੇ ਜਿਉਂ ਜਿਉਂ ਕੋਈ ਬੰਦਗੀ ਕਰਦਾ ਤਿਉਂ ਤਿਉਂ ਉਹਦੇ ਅੰਦਰ ਦੀ ਮੰਗ ਵੀ ਤਬਦੀਲ ਹੁੰਦੀ ਪਈ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਦੇ ਦਰ ਤੋਂ ਕੇਵਲ ਨਾਮ ਮੰਗਿਆ ਜਾਏ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ, ਸਿੱਖ ਨੇ ਜੇ ਆਪਣੀ ਲੋੜ ਗੁਰੂ ਤੋਂ ਪੂਰੀ ਨਹੀਂ ਕਰਨੀ, ਰੱਬ ਤੋਂ ਪੂਰੀ ਨਹੀਂ ਕਰਨੀ, ਇਹ ਘਰ ਬਾਰੀ ਹੈ, ਇਹ ਗ੍ਰਿਸ਼ਤੀ ਹੈ, ਇਹਨੇ ਸੰਸਾਰ ਵਿੱਚ ਵਿਚਰਨਾ ਹੈ, ਜੇ ਇਹਦੀ ਲੋੜ ਇਹਨੇ ਰੱਬ ਕੋਲ ਜਾ ਕੇ ਨਹੀਂ ਪੁਕਾਰਨਾ, ਤੇ ਕਿਹੜੀ ਥਾਂ ਤੇ ਪੁਕਾਰ ਕੇ ਕਹੇਗਾ ਕਿ ਮੈਨੂੰ ਨਾਮ ਦਿਓ। ਮੈਂ ਜਿਹੜੀ ਬੇਨਤੀ ਕਰਨੀ ਹੁਣ ਕਰਨੇ ਕੀ ਆ, ਅਰਦਾਸ ਕਰਨੇ ਆ, ਸੁਣ ਲੈਂਦੇ ਹਾਂ ਕਿ ਅਸੀਂ ਗੁਰੂ ਤੋਂ ਹੋਰ ਕੁਝ ਨਹੀਂ ਮੰਗਦੇ, ਕੱਲਾ ਨਾਮ ਮੰਗਦੇ ਹਾਂ। ਮੈਂ ਕਹਿੰਦਾ ਵਾ ਕਈ ਵਾਰੀ ਉੱਤੋਂ ਨਾਮ ਮੰਗਦੇ ਹਾਂ ਪਰ ਮਨ ਜਿਹੜਾ ਰੁਪਈਏ ਮੰਗਦਾ ਹੁੰਦਾ। ਕਿਉਂ? ਕਿਉਂਕਿ ਬਾਹਰੋਂ ਸਾਡੇ ਕੰਨਾਂ ਵਿੱਚ ਇਹ ਗੱਲ ਪੱਕੀ ਪਾ ਦਿੱਤੀ ਵੀ ਨਾਮ ਸਭ ਤੋਂ ਸ੍ਰੇਸ਼ਟ, ਤੇ ਮੈਂ ਬੇਨਤੀ ਅੱਗੇ ਕਰਨੀ ਨਾਮ ਤੋਂ ਉੱਚੀ ਕੋਈ ਚੀਜ਼ ਨਹੀਂ। ਪਰ ਇਹ ਗੱਲ ਚੇਤੇ ਰੱਖੀ, ਐਵੇਂ ਧੱਕੇ ਨਾਲ ਮਨ ਦੀ ਆਵਾਜ਼ ਨਾ ਦਬਾਈ। ਜੇ ਰੱਬ ਨੇ ਤੈਨੂੰ ਦੁਨੀਆਂ ਦੇ ਪਦਾਰਥਾਂ ਦੀ ਲੋੜ ਪ੍ਰਤੀਤ ਹੁੰਦੀ ਹੈ, ਮੰਗਣ ਦੀ ਲੋੜ ਪੈ ਮੰਗੀ, ਪਰ ਮੰਗਦਿਆਂ ਕਦੀ ਨਾਮ ਨੂੰ ਮੁਨਫੀ ਨਾ ਹੋਣ ਦੇ। ਦੇਖੋ ਮੈਂ ਬੇਨਤੀਆਂ ਕੁਝ ਬਾਣੀ ਵਿੱਚੋਂ ਪ੍ਰਮਾਣ ਅਰਜ ਕਰਦੇ ਨੇ। ਕਬੀਰ ਸਾਹਿਬ ਦੀ ਬਾਣੀ ਪੜ੍ਹਨੇ, ਜਿੰਨੀ ਮਾਇਆ ਦੀ ਉਹਨਾਂ ਨੇ ਪੂਜਰੀ ਕਮਾਈ ਹੈ ਨਾ ਕਬੀਰ ਜੀ ਨੇ, ਇੰਨੇ ਸ਼ਬਦ ਵਰਤੇ ਨੇ, ਮੈਂ ਨਾ ਕਮਾਲ ਕਰ ਦਿੱਤੀ। ਉਹਨਾਂ ਨੇ ਇੱਥੋਂ ਤੱਕ ਸ਼ਬਦ ਵਰਤੇ ਨੇ ਕਿ ਦੁਨੀਆਂ ਦੀ ਭਣੇਵੀ ਏ, ਕਹਿੰਦੇ ਨੇ ਸਾਡੇ ਪੈਰਾਂ ਦੀ ਦਾਸੀ। ਸ਼ਬਦ ਵਰਤੇ ਹਨ ਨਾ, ਸਗਲਿਆਂ ਕੀ ਹੋ ਬਹਿਣ ਭਾਣ ਜੀ, ਜਿਨ੍ਹਾਂ ਬਰੀ ਤੇ ਸਚੇਰੀ। ਦੇਖੋ ਮੈਂ ਜਿਹੜੀ ਬੇਨਤੀ ਕਰਨੀ, ਕਬੀਰ ਸਾਹਿਬ ਵਰਗਾ ਮਹਾਂਪੁਰਸ਼ ਮਾਇਆ ਨੂੰ ਇੰਨਾ ਘੁਮਾਉਂਦਾ, ਕਹਿੰਦੇ ਦੁਨੀਆਂ ਦੀ ਤੂੰ ਭੈਣ ਭਾਣ ਜੀ ਹੋਵੇਗੀ, ਚੇਤੇ ਰੱਖੀ ਮੇਰੀ ਤੂੰ ਦਾਸੀ। ਕਹਿਣ ਲੱਗੇ ਲੋਕੀ ਤੈਨੂੰ ਲਛਮੀ ਜਾਣ ਕੇ ਧੂਪ ਬੱਤੀ ਦਿੰਦੇ ਨੇ, ਪਰ ਮੇਰੀ ਗੱਲ ਇੱਕ ਚੇਤੇ ਰੱਖੀ ਕਿ ਨਾਕੋ ਕਾਟੋਈ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਨੱਕ ਕੱਟਣ ਤੇ ਕੰਨ ਕੱਟਣ ਦੀ ਗੱਲ ਕਹੀ, ਇਹ ਗੱਲ ਵੱਖਰੀ, ਵੇ ਦੇ ਅਰਥ ਕੁਝ ਹੋਰ ਨੇ। ਇੱਕ ਵਾਰੀ ਸ਼ਾਇਦ ਅਰਜ਼ ਕੀਤੇ ਸਨ, ਉਹਨਾਂ ਦੀ ਮਾਇਆ ਦੀ ਜਦੋਂ ਪਰਿਭਾਸ਼ਾ ਦੱਸੀ, ਅੱਜ ਦੇ ਸਮੇਂ ਵਿੱਚ ਇੱਕ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਢੁਕਦਾ। ਪਹਿਲਾਂ ਅਸੀਂ ਕਹਿੰਦੇ ਹਾਂ ਵੀ ਕੇਵਲ ਰੋਟੀ ਚੱਲਣੀ ਚਾਹੀਦੀ, ਦਾਲ ਫੁਲਕਾ ਰੱਬ ਦੇ ਦੇ ਬਹੁਤ ਕੁਛ ਹੈ, ਰੱਬ ਮਿਹਰ ਕਰੇ। ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹਦੇ ਕੋਲ ਚਾਰ ਟਕੇ ਆਏ ਤੇ ਹੰਕਾਰ ਹੀ ਨਹੀਂ ਹੋਇਆ। ਤੁਲਸੀ ਨੇ ਇੱਕ ਗੱਲ ਕਹੀ ਸੀ, ਕਹਿੰਦੇ ਮੈਨੂੰ ਦਿਖਾਓ ਖਾਂ, ਜਿਸ ਬੰਦੇ ਕੋਲ ਰੁਪਈਆ ਤੇ ਪ੍ਰਭਤਾ ਹੋਵੇ ਉਹ ਬੰਦਾ ਹੰਕਾਰੀ ਨਾ ਹੋਵੇ। ਉਹਦਾ ਇੱਕ ਦੋਹਰਾ ਹੁੰਦਾ। ਕਹਿਣ ਲੱਗੇ ਐਸੋ ਕੋ ਜਨਮਿਓ ਜਗ ਮਾਹੀ, ਕੋਈ ਇਹੋ ਜਿਹਾ ਜੰਮਿਆ ਦੁਨੀਆਂ ਵਿੱਚ ਪ੍ਰਭਤਾ ਪਾਏ ਜਾਸ ਮਦ ਨਾਹੀ, ਜਿਹਨੂੰ ਵਡਿਆਈ ਮਿਲੀ ਹੋਵੇ ਤੇ ਹੰਕਾਰੀ ਨਾ ਹੋਵੇ। ਉੱਥੇ ਕਬੀਰ ਜੀ ਨੇ ਇੱਕ ਸ਼ਬਦ ਵਰਤੇ, ਕਹਿੰਦੇ ਨੇ ਬੰਦਾ ਪਹਿਲਾਂ ਕਹਿੰਦਾ ਅਰਦਾਸ ਕਰਦਾ, ਰੱਬ ਜੀ ਕੇਵਲ ਰੋਟੀ ਚਾਹੀਦੀ, ਕਹਿੰਦਾ ਦਾਲ ਫੁਲਕਾ ਮਿਲ ਗਿਆ। ਹੁਣ ਜਦੋਂ ਆਮਦਨ ਵੱਧ ਗਈ, ਰੁਪਈਆਂ ਦੀ ਭਰਮਾਰ ਹੋ ਗਈ, ਹੁਣ ਕਹਿੰਦਾ ਸਵਾਦ ਕਾਹਦਾ ਆਇਆ ਜੇ ਦੁਨੀਆਂ ਵਿੱਚ ਕੁਝ ਖਾਧਾ ਨਹੀਂ ਪੀਤਾ ਨਹੀਂ। ਫਿਰ ਕਹਿਣ ਲੱਗੇ ਇੱਕ ਭਾਂਡੇ ਵਿੱਚ ਕੁੱਕੜ ਭੁੰਨ ਕੇ ਪਾਉਂਦਾ ਤੇ ਇੱਕ ਭਾਂਡੇ ਵਿੱਚ ਦਾਰੂ ਪਾਉਂਦਾ। ਉਹਨਾਂ ਨੇ ਮਾਇਆ ਦੇ ਪ੍ਰਭਾਵ ਦੀ ਗੱਲ ਕੀਤੀ। ਸ਼ਬਦ ਸ਼ੁਰੂ ਹੁੰਦਾ ਇੱਕ ਪੱਤਰ ਭਰ ਉਰਕਟ ਕੁਰਕਟ, ਇੱਕ ਪੱਤਰ ਭਰ ਪਾਣੀ। ਹੁਣ ਇਹ ਸ਼ਬਦ ਨੂੰ ਕਦੀ ਜਿਹੜੇ ਮਰਜ਼ੀ ਅਰਥ ਪੜ੍ਹ ਲਿਓ, ਮੈਂ ਦਾਵਾ ਨਹੀਂ ਕਰਦਾ, ਚਾਹੇ ਪ੍ਰੋਫੈਸਰ ਸਾਹਿਬ ਨੂੰ ਪੜ੍ਹਿਓ, ਸੰਪਰਦਾਇ ਮਹਾਂਪੁਰਸ਼ਾਂ ਦੇ ਪੜ੍ਹਿਓ, ਫਰੀਦ ਕੋਟੀਆਂ ਦਾ ਟੀਕਾ ਪੜ੍ਹਿਓ, ਅੰਗਰੇਜ਼ੀ ਵਿੱਚ ਕਿਸੇ ਕੀਤਾ ਹੋਏ ਪੜ੍ਹਿਓ, ਇਹਦੇ ਅਰਥ ਕੀ ਨੇ। ਇੱਕ ਪੱਤਰ ਭਰ ਉਰਕਟ ਕੁਰਕਟ, ਕਹਿੰਦੇ ਨੇ ਜਿਸ ਭਾਂਡੇ ਵਿੱਚ ਦਾਲ ਮੰਗਦਾ ਸੀ ਨਾ, ਕਹਿੰਦਾ ਹੁਣ ਇੰਨਾ ਕੁਝ ਰੱਬ ਨੇ ਦਿੱਤਾ ਤੇ ਖਾਧਾ ਨਾ ਤੇ ਫਿਰ ਦੁਨੀਆਂ ਤੇ ਆਏ ਕੀ। ਕਹਿੰਦੇ ਨੇ ਇੱਕ ਭਾਂਡੇ ਵਿੱਚ ਤੜਕ ਕੇ ਕੁੱਕੜ ਪਾਇਆ, ਇੱਕ ਪੱਤਰ ਭਰ ਪਾਣੀ, ਤੇ ਕਹਿੰਦਾ ਕੱਲਾ ਕੁੱਕੜ ਨਾਲ ਗੱਲ ਨਹੀਂ ਬਣਨੀ, ਪਹਿਚਾਣ ਵਾਸਤੇ ਦਾਰੂ ਵੀ ਚਾਹੀਦਾ। ਕਹਿਣ ਲੱਗੇ ਮਾਇਆ ਦੇ ਚਮਤਕਾਰ ਨੇ। ਕਹਿਣ ਲੱਗੇ ਇੱਕ ਪੱਤਰ ਭਰ ਉਰਕਟ ਕੁਰਕਟ, ਇੱਕ ਪੱਤਰ ਭਰ ਪਾਣੀ, ਆਸ ਪਾਸ ਪੰਚ ਜੋਗੀਆ ਬੈਠੇ। ਹੁਣ ਇੱਥੇ ਆਮ ਤੌਰ ਤੇ ਅਰਥ ਕੀਤੇ ਜਾਂਦੇ ਨੇ ਜੋਗੀਆ ਦਾ ਕਿ ਪੰਜ ਜੋਗੀ, ਤੇ ਮੈਂ ਬੇਨਤੀ ਕਰਾਂ ਜਦੋਂ ਆਹ ਦੋ ਚੀਜ਼ਾਂ ਅੰਦਰ ਆ ਗਈਆਂ ਨਾ, ਆਸ ਪਾਸ ਪੰਚ ਜੋਗੀਆ ਬੈਠੇ, ਨਸ਼ਾ ਪੀਣ ਤੋਂ ਬਾਅਦ ਕਹਿਣ ਲੱਗੇ ਪੰਜ ਵਿਕਾਰ ਬੰਦੇ ਨਾਲ ਬਿਲਕੁਲ ਘੁਲ ਮਿਲ ਜਾਂਦੇ ਨੇ, ਲੋੜ ਹੀ ਨਹੀਂ ਪੈਂਦੀ ਕਿਸੇ ਨੂੰ ਆਵਾਜ਼ ਮਾਰਨ ਦੀ। ਉਸੇ ਵੇਲੇ ਬੰਦਾ ਕ੍ਰੋਧੀ ਵੀ, ਅਹੰਕਾਰੀ ਵੀ, ਕਾਮੀ ਵੀ, ਲੋਭੀ ਵੀ, ਤੇ ਜੇ ਕਰਮ ਉਹ ਕਰਦਾ ਹੈ ਉਸ ਨਸ਼ੇ ਵਿੱਚ, ਪਰਤ ਕੇ ਸਾਰੀ ਜ਼ਿੰਦਗੀ ਪਛਤਾਉਂਦਾ ਹੈ। ਇੱਕ ਪੱਤਰ ਪਰ ਉਰਕਟ ਕੁਰਕਟ, ਇਤਰ ਇੱਕ ਪੱਤਰ ਪਰ ਪਾਣੀ, ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਕਟ ਦੇ ਰਾਨੀ। ਕਹਿਣ ਲੱਗੇ ਬੰਦਾ ਕੋਈ ਨੀ ਬੋਲਦਾ, ਨੱਕ ਕੱਟੀ ਮਾਇਆ ਬੋਲਦੀ ਪਈ। ਬੀਚ ਨਕਟ ਦੇ ਰਾਨੀ, ਨਕਟੀ ਕੋ ਠਨਗਨ ਬਾਡਾ ਡੂ, ਕਿਨੈ ਬਵੇਕੀ ਕਾਟੀ ਤੂੰ। ਹੁਣ ਬਾਡਾ ਡੂ ਦਰਦ ਹੁੰਦਾ ਡਮਰੂ ਵਜਾਣਾ ਤੇ ਡੋ ਡੋ ਕਰਦੀ ਆਵਾਜ਼ ਆਉਣੀ। ਕਹਿਣ ਲੱਗੇ ਤੂੰ ਨੀ ਬੋਲਦਾ, ਤੇਰੇ ਚ ਨੱਕ ਕੱਟੀ ਬੋਲਦੀ ਪਈ। ਤੇ ਚੇਤੇ ਰੱਖਿਓ ਇਹੋ ਜਿਹੇ ਬੋਲੇ ਬੋਲਣ ਵਾਲੇ ਭਾਵੇਂ ਬਾਹਰੋਂ ਖਾਲਸੇ ਹੋਣ, ਉਹਨਾਂ ਦਾ ਧਿਆਨ ਕਿਸੇ ਨੀ ਜਿੱਤਰਨਾ, ਮਾਇਆ ਦੇ ਬੋਲੇ ਨਹੀਂ। ਨਕਟੀ ਕੋ ਠਨਗਨ ਬਾਡਾ ਡੂ, ਕਿਨੈ ਬਵੇਕੀ ਕਾਟੀ ਤੂੰ। ਉਹਨਾਂ ਜਿਹੜੇ ਇੱਥੋਂ ਤੱਕ ਸ਼ਬਦ ਵਰਤੇ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਗੁਰੂ ਦਰ ਤੋਂ ਮੰਗਣਾ ਚਾਹੀਦਾ। ਨਾਕੋ ਕਾਟੀ ਕਾਨੋ ਕਾਟੀ ਦਾ ਉਹਨਾਂ ਅਰਥ ਬੜੇ ਕਮਾਲ ਦਾ ਕੀਤਾ। ਸਾਰੇ ਸਮਾਜ ਨੂੰ ਦੋ ਅੰਗ ਲੈ ਗਏ ਨੇ, ਇੱਕ ਨੱਕ ਖਾ ਗਿਆ ਤੇ ਦੂਜਾ ਕੰਨ ਖਾ ਗਿਆ, ਲੋਕੀ ਕਰਜ਼ਾਈ ਹੋ ਗਏ। ਦੇਖੋ ਵਿਆਹ ਕਰਨਾ ਬੱਚੇ ਦਾ, ਜੇ ਮੇਰੇ ਸ਼ਰੀਕ ਨੇ ਕਰੋੜਾਂ ਲਾਇਆ ਨਾ, ਲੱਖਾਂ ਲਾਏ ਨੇ, ਤੇ ਜੇ ਮੈਂ ਉਹਦੇ ਤੋਂ ਵੱਧ ਨਾ ਲਾਏ ਤੇ ਮੇਰਾ ਨੱਕ ਕੋਈ ਨਹੀਂ ਰਹਿਣਾ। ਮਾਇਆ ਦਾ ਨੱਕ ਕੱਟਣ ਦਾ ਮਤਲਬ ਕੀ? ਕਹਿਣ ਲੱਗੇ ਜੇ ਮੈਂ ਉਹਦੇ ਤੋਂ ਵੱਧ ਨਾ ਲਾਏ ਤੇ ਮੇਰਾ ਨੱਕ ਕੋਈ ਨਹੀਂ ਰਹਿਣਾ। ਤੇ ਲਾਉਣ ਤੋਂ ਬਾਅਦ ਫਿਰ ਫੋਨ ਕਰਕੇ ਪੁੱਛਦਾ ਕਿਸ ਤਰ੍ਹਾਂ ਰਿਹਾ ਸਾਡਾ ਪਾਰਟੀ ਦਾ ਪ੍ਰੋਗਰਾਮ। ਫਿਰ ਕੰਨ ਲਈ ਸੁਣਨਾ ਚਾਹੁੰਦਾ, ਲੋਕ ਸ਼ਿਫਤ ਕਰਨ ਕਿ ਤੇਰੇ ਵਰਗਾ ਪੈਸਾ ਕਿਸੇ ਨੇ ਲਾਇਆ ਹੀ ਨਹੀਂ। ਕਬੀਰ ਜੀ ਕਹਿੰਦੇ ਨੇ ਜਿਸ ਨੱਕ ਤੇ ਕੰਨ ਨੂੰ ਤੁਸੀਂ ਰੱਖਣਾ ਚਾਹੁੰਦੇ ਹੋ, ਕਹਿੰਦੇ ਮੈਂ ਦੋਵੇਂ ਵੱਢ ਦਿੱਤੇ, ਮੈਨੂੰ ਨੱਕ ਨਮੂਈ ਦੀ ਪਰਵਾਹ ਕੋ ਨਹੀਂ, ਕੰਨਾਂ ਨਾਲ ਮੈਂ ਸ਼ਿਫਤ ਨਹੀਂ ਸੁਣਨੀ। ਉਹਨਾਂ ਨੇ ਸ਼ਬਦ ਵਰਤੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਉਹਨਾਂ ਨੇ ਸ਼ਬਦ ਵਰਤੇ ਵਹਿਰਨ ਹੈ। ਮੈਂ ਇੱਕ ਬਾਣੀ ਉਹਨਾਂ ਦੇ ਵਿੱਚ ਹੋਰ ਪ੍ਰਮਾਣ ਦੇ ਕੇ ਆਉਣਾ। ਅੱਗੇ ਉੱਥੇ ਇੱਕ ਸ਼ਬਦ ਉਹਨਾਂ ਦਾ ਆਉਂਦਾ ਸ਼ਲੋਕ, ਕਬੀਰ ਆਈ ਮੁਝੈ ਪੈ ਅਨਕ ਕਰੇ ਘਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਜਿਹਨੇ ਨਾਕੋ ਕਾਟੀ ਕਾਨੋ ਕਾਟੀ ਕਿਹਾ, ਜਿਹਨੇ ਇੱਥੋਂ ਤੱਕ ਸ਼ਬਦ ਵਰਤੇ ਕਿ ਨਕਟੀ ਕੋ ਠਨਗਨ ਬਾਡਾ ਡੂ, ਉਹਨੇ ਇੱਕ ਸ਼ਬਦ ਕਿਹਾ, ਕਹਿੰਦਾ ਉਹ ਮੇਰੇ ਰੱਬ ਜੀ ਇੱਕ ਕਿਰਪਾ ਕਰੀ, ਮੈਂ ਭਰਮ ਦਾ ਕੋਈ ਨਹੀਂ, ਪਰ ਚੇਤੇ ਰੱਖੀ ਜੇ ਇਹ ਨਾ ਹੋਈ ਤੇ ਘਰੋਂ ਰੋਟੀ ਵੀ ਕਿਸੇ ਨੂੰ ਨਹੀਂ ਮਿਲਦੀ। ਉਹਨਾਂ ਦਾ ਸ਼ਬਦ ਉਦੋਂ ਜਦੋਂ ਮੰਗ ਦੀ ਗੱਲ ਕੀਤੀ, ਉਹ ਸ਼ਬਦ ਆਉਂਦਾ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ। ਕਬੀਰ ਜੀ ਗ੍ਰਹਿ ਸ਼ੋਭਾ ਦਰ ਤੇ ਜਿਹਦੇ ਘਰ ਅੰਦਰ ਚਾਰ ਤਕੇ ਨਹੀਂ, ਰੱਬ ਮੇਹਰ ਕਰੇ, ਮੈਂ ਬੇਨਤੀ ਕਰਨੀ ਹੈ, ਇਹ ਨਾ ਸਮਝਿਓ ਵੀ ਆਪਾਂ ਨਾਮਦਾਨ ਦੀ ਗੱਲ ਕਰਦੇ ਕਿੱਧਰ ਤੁਰ ਪਿਆ, ਕਿਉਂਕਿ ਸਾਡੀ ਇੱਕ ਸਮੱਸਿਆ ਕਿ ਕੀ ਅਸੀਂ ਅਰਦਾਸ ਕਰ ਸਕਦੇ ਹਾਂ ਨਹੀਂ ਕਿ ਨਹੀਂ। ਉੱਥੇ ਉਹਨਾਂ ਸ਼ਬਦ ਵਰਤੇ ਨੇ ਕਬੀਰ ਸਾਹਿਬ ਜੀ ਨੇ, ਕਹਿਣ ਲੱਗੇ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੀਂ, ਆਵਤ ਪਈਆ ਖੁਦ ਹੈ ਜਾਹੇ, ਪਈਆ ਦਾ ਅਰਥ ਹੁੰਦਾ ਰਾਹੀ। ਕਹਿੰਦੇ ਨੇ ਜੇ ਦਾਤਾ ਚਾਰ ਮਨ ਦਾਣੇ ਨਹੀਂ ਦਿੱਤੇ, ਲੋਕਾਂ ਦੀ ਸੇਵਾ ਕੀ ਕਰਾਂਗਾ, ਲੋਕ ਭੁੱਖੇ ਚਲੇ ਜਾਣਗੇ। ਕਹਿਣ ਲੱਗੇ ਵਾਕੈ ਅੰਤਰ ਨਾਹੀਂ ਸੰਤੋਖ, ਬਿਨ ਸੁਹਾਗਣ ਲਾਗੈ ਦੋਸ਼। ਉਸ ਬੰਦੇ ਦੇ ਅੰਦਰ ਟਿਕਾ ਨਹੀਂ ਜਿਹਦੀ ਤੂੰ ਢਿੱਡ ਦੀ ਲੋੜ ਨਾ ਪੂਰੀ ਕਰੇ। ਉਸ ਮਹਾਂਪੁਰਸ਼ ਨੇ ਫਿਰ ਜਦੋਂ ਦਾਤ ਮੰਗੀ ਤੇ ਮੈਂ ਬੇਨਤੀ ਕਰਾਂ, ਉਹਦੇ ਵਿੱਚੋਂ ਜੋ ਕੁਝ ਮੰਗਿਆ ਸਿੱਖਾ ਤੂੰ ਮੰਗ, ਦੁਨੀਆਂ ਦੇ ਸੁੱਖ ਰੱਜ ਕੇ ਮੰਗ, ਪਰ ਇੱਕ ਗੱਲ ਕਦੀ ਨਾ ਭੁੱਲੀ ਕਿ ਦੇਣ ਵਾਲੇ ਦਾਤੇ ਦਾ ਵਿਰਦ ਤੇ ਉਹਦਾ ਨਾਮ ਤੇਰੇ ਖਿਰਦੇ ਵਿੱਚ ਯਾਦ ਰਹਿ। ਕਬੀਰ ਜੀ ਨੇ ਮੰਗਿਆ, ਉਹਨਾਂ ਦਾ ਸ਼ਬਦ ਅਸੀਂ ਬੜੀ ਵਾਰੀ ਪੜਿਆ, ਸੋਰਠ ਰਾਗ ਵਿੱਚੋਂ ਪੜ੍ਹਦੇ ਨੇ ਤੇ ਸ਼ੁਰੂ ਹੁੰਦਾ ਭੁੱਖੇ ਭਗਤ ਨਾ ਕੀਜੈ ਸੋਰਠ, ਕਬੀਰ ਜੀ ਦਾ ਇੱਥੋਂ ਸ਼ੁਰੂ ਹੁੰਦਾ, ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ। ਹੁਣ ਇਹਦੇ ਅਰਥ ਕੀ ਨੇ? ਕਹਿੰਦੇ ਨੇ ਭੁੱਖਿਆਂ, ਇਹਦਾ ਮਤਲਬ ਇਹ ਨਹੀਂ ਕਿ ਕਬੀਰ ਸਾਹਿਬ ਜਿਹੜੇ ਨੇ ਉਹ ਤਵੇਂ ਵਾਲੀ ਬਿਰਤੀ ਨਾਲ ਆ ਗਏ ਨੇ। ਉਹਨਾਂ ਨੇ ਪਹਿਲਾਂ ਕਿਹਾ ਭੁੱਖੇ ਭਗਤ ਨਾ ਕੀਜੈ, ਅਖੀਰ ਵਿੱਚ ਲੋਕਾਂ ਦੀ ਜ਼ਬਾਨ ਬੰਦ ਕਰਦਿਆਂ ਕਿਹਾ, ਮਤਲਬ ਸਮਝੋ ਕਿ ਕਬੀਰ ਦੁਨੀਆਦਾਰ ਬੰਦਾ, ਪਦਾਰਥਾਂ ਦੀ ਮੰਗ ਰੱਖਦਾ ਹੈ। ਕਹਿੰਦੇ ਨੇ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਜਿਹੜੀ ਬੇਨਤੀ ਕਰਨ ਲੱਗਾ। ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ, ਖੋ ਮੰਗੂ ਸੰਤਨ ਰੇਨਾ, ਮੈਂ ਨਾ ਹੀ ਕਿਸੀ ਕਾ ਦੇਨਾ, ਇਹ ਕਿਰਪਾ ਕਰੀ ਦੋ ਸਿਰ ਮੰਗੂ ਚੂਨਾ, ਪਾਓ ਘਿਓ ਸੰਗ ਲੂਨਾ, ਅਬ ਸਿਰ ਮੰਗੂ ਦਾਲੇ, ਮੋਕੋ ਦੋਨੋ ਵਕਤ ਜਵਾਲੇ, ਖਾਤ ਮੰਗੂ ਚੌਪਾਈ, ਸਿਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖੀਂਫਾ। ਤੇ ਕਹਿਣ ਲੱਗੇ ਕਾਹਦੇ ਲਈ, ਸੌਣ ਲਈ? ਕਹਿੰਦੇ ਨਹੀਂ, ਤੇਰੀ ਭਗਤ ਕਰੈ ਜਨ, ਖੀਂਦਾ ਮੈਂ ਭੱਜ ਕੇ ਭਿੱਜ ਕੇ ਤੇਰੀ ਭਗਤੀ ਕਰ ਸਕਾਂ, ਤੇ ਮੰਗਦੇ ਕੀ ਪਏ ਨੇ? ਕੀ ਇਹ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਨੇ? ਮਾਧੋ ਕੈਸੀ ਬਣੈ ਤੁਮ ਸੰਗੇ, ਸੰਗੇ ਦਰਥ ਨਾਲ ਨਹੀਂ, ਸੰਗੇ ਦਰਥ ਹੁੰਦਾ ਸ਼ਰਮਾਣਾ। ਹੇ ਪਰਮਾਤਮਾ, ਜੇ ਤੇਰੇ ਤੋਂ ਸੰਗ ਕੇ ਰਹਿ, ਇੱਕ ਪਾਸੇ ਤੈਨੂੰ ਕਹੀ ਜਾਂਦੇ ਆ ਕਿ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਜੇ ਇਹ ਤੇਰੇ ਤੋਂ ਨੀ ਮੰਗਣਾ, ਫਿਰ ਤੇਰੇ ਤੋਂ ਬਿਨਾਂ ਹੋਰ ਕੋਈ ਦਾਤਾ ਬਣਾਈਏ? ਦੇਖੋ ਕੈਸੀ ਬਣੈ ਤੁਮ ਸੰਗੇ, ਤੇਰੇ ਤੋਂ ਲੱਜਿਆ ਕਰਿਆ, ਸ਼ਰਮਸਾਰ ਹੋਇਆ, ਸਾਡੇ ਕੰਮ ਨੀ ਚੱਲਣਾ, ਆਪ ਨਾ ਦੇਖੋ ਤਾਂ ਲੇਵੂ ਮੰਗੇ। ਤੇ ਮੰਗਦੇ ਕੀ ਨੇ? ਦੋਏ ਸਿਰ ਮੰਗੂ ਚੂਨਾ, ਦੋ ਸਿਰ ਆਟਾ, ਪਾਓ ਘਿਓ ਸੰਗ ਲੂਨਾ, ਇੱਕ ਪਾਈਆ ਘਿਓ ਤੇ ਨਾਲ ਲੂਣ, ਅੱਧ ਸਿਰ ਮੰਗੂ ਦਾਲੇ, ਅੱਧਾ ਕਿਲੋ ਦਾਲ, ਕਾਹਦੇ ਲਈ? ਮੋਕੋ ਦੋਨੋ ਵਕਤ ਜਿਵਾਲੇ, ਮੈਨੂੰ ਜੀਣ ਵਾਸਤੇ ਖੁਰਾਕ ਚਾਹੀਦੀ ਹੈ ਮੇਰੇ ਘਰ। ਮੋਕੋ ਦੋਨੋ ਵਕਤ ਜਿਵਾਲੇ, ਖਾਸ ਮੰਗੂ ਚੌਪਾਈ, ਸਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਥਾ। ਇਹ ਸਾਡੀਆਂ ਬੇਸਿਕ ਲੋੜਾਂ ਨੇ। ਸਿੱਖ ਅਰਦਾਸ ਸਿੰਘ ਬਾਣੀ ਮੁਤਾਬਕ ਕਰ ਸਕਦਾ, ਇਹ ਗੱਲ ਵੱਖਰੀ ਕਿਸੇ ਬੰਦੇ ਦੀ ਆਪਣੀ ਰਾਏ ਹੋਵੇ ਕਿ ਨਹੀਂ ਕਰਨੀ ਚਾਹੀਦੀ। ਮੈਂ ਕਹਿੰਦਾ ਪਰ ਨਾਮ ਸਭ ਤੋਂ ਸ੍ਰੇਸ਼ਟ। ਹਜ਼ੂਰ ਨੇ ਕਿਹਾ ਤੇਰੀ ਭਗਤ ਕਰੋ ਜਨ ਥਿੰਦਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਸ਼ਬਦ ਵਰਤੇ ਨੇ ਮੈਨੂੰ ਤੇਰਾ ਨਾਮ ਹੀ ਫੇਟੇ। ਦੇਖੋ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਬਾਬਾ ਅਮਰਦਾਸ ਦੇ ਚਰਨਾਂ ਵਿੱਚ ਦੁਰਗੋ ਨੇ ਅਰਦਾਸ ਕੀਤੀ ਸੀ, ਸ਼ਾਇਦ ਇੱਕ ਵਾਰ ਅਰਜ਼ ਕੀਤੀ ਸੀ, ਉਹ ਆ ਗਿਆ। ਹਜ਼ੂਰ ਕਹਿੰਦੇ ਨੇ ਕੁਝ ਮੰਗ। ਇਹ ਉਹੀ ਪੰਡਿਤ ਸੀ ਜਿਹਨੇ ਬਹੁਤ ਸਮਾਂ ਪਹਿਲਾਂ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਚੱਕਰਵਰਤੀ ਸਮਰਾਟ ਹੋਵੋਗੇ, ਤੇ ਜਾਂ ਤੁਸੀਂ ਬਹੁਤ ਉੱਚੇ ਰੁਤਬੇ ਤੇ ਪਹੁੰਚੋਗੇ ਰੂਹਾਨੀਅਤ ਵਿੱਚ। ਜਦੋਂ ਮੰਗਣ ਆਇਆ ਨਾ, ਤੇ ਗੁਰੂ ਅਮਰਦਾਸ ਜੀ ਨੇ ਕਿਹਾ, ਬੋਲ ਕੀ ਚਾਹੀਦਾ ਤੈਨੂੰ? ਦੋ ਮੈਂ ਚੀਜ਼ਾਂ ਤੇਰੇ ਸਾਹਮਣੇ ਰੱਖਣਾ, ਇੱਕ ਨਾਮ ਹੈ, ਇੱਕ ਦੁਨੀਆਂ ਦੇ ਪਦਾਰਥ ਨੇ। ਉਹਨੇ ਇੱਕ ਸ਼ਬਦ ਕਿਹਾ, ਕਹਿਣ ਲੱਗਾ ਮਹਾਰਾਜ ਮੈਨੂੰ ਇੱਕ ਰਾਤ ਸੋਚਣ ਦਾ ਮੌਕਾ ਦਿਓ। ਰਾਤ ਚਲਾ ਗਿਆ, ਸਵੇਰੇ ਦਰਬਾਰ ਸਜਿਆ, ਹਜ਼ੂਰ ਨੇ ਕਿਹਾ, ਦੁਰਗੋ ਜੋ ਤੇਰਾ ਅੰਦਰ ਕਹਿੰਦਾ, ਨਾਮ ਮੰਗੇਗਾ ਨਾਮ ਮਿਲੇਗਾ, ਧਨ ਮੰਗੇਗਾ ਤੇ ਧਨ ਮਿਲੇਗਾ, ਦੱਸ ਤੈਨੂੰ ਚਾਹੀਦਾ ਕੀ? ਉਹ ਨੀਵੀ ਪਾ ਕੇ ਕਹਿੰਦਾ, ਮੈਨੂੰ ਇਹ ਸਮਝ ਹੀ ਨਹੀਂ ਪੈਂਦੀ ਕਿ ਮੈਂ ਮੰਗਾਂ ਕੀ। ਕਹਿਣ ਲੱਗੇ ਕਿਉਂ? ਕਹਿੰਦਾ ਪਹਿਲਾਂ ਮੈਂ ਜਦੋਂ ਆਮ ਵਿਚਰਦਾ ਸਾਂ ਤੇ ਮੇਰੇ ਮਨ ਵਿੱਚ ਇਹ ਸੀ ਕਿ ਹੋ ਸਕਦਾ ਕਿ ਧਨ ਪਦਾਰਥ ਹੋਣ ਤੇ ਦੁਨੀਆਂ ਵੀ ਧਨ ਧਨ ਹੁੰਦੀ ਏ, ਪਰ ਕਹਿੰਦਾ ਜਿੱਦਣ ਤੇਰੀ ਬਾਣੀ ਸੁਣ ਲੱਗਾ, ਇੱਕ ਡਰ ਹੋਰ ਖਾਈ ਜਾਂਦਾ ਵੀ ਇੱਥੋਂ ਅੱਗੇ ਜਾ ਕੇ ਵੀ ਹੋਰ ਕਿਸੇ ਨਾਲ ਵਾਹ ਪੈਣਾ। ਪਹਿਲਾਂ ਧਨ ਮੰਗਣ ਆਇਆ ਸਾਂ, ਹੁਣ ਸੋਚਣਾ ਵਾ ਜੇ ਤੂੰ ਧਨ ਦੇ ਦਿੱਤਾ ਤੇ ਰੱਬ ਦੀ ਦਰਗਾਹ ਵਿੱਚ ਖਾਲੀ ਹੱਥ ਗਿਆ ਤੇ ਠੋਕਰਾਂ ਪੈਣਗੀਆਂ। ਤੇ ਕਹਿੰਦਾ ਜਦੋਂ ਮੈਂ ਨਾਮ ਮੰਗਣਾ ਤੇ ਸੋਚਣਾ ਰੁਪਈਆਂ ਤੋਂ ਬਿਨਾਂ, ਧਨ ਤੋਂ ਬਿਨਾਂ ਲੋਕਾਂ ਨੇ ਟਿਕਣ ਦੇਣਾ, ਮੈਂ ਦੁਬਧਾ ਵਿੱਚ ਪਿਆ ਵਾਂ, ਜੇ ਧਨ ਮੰਗਣਾ ਤੇ ਪਰਲੋਕ ਜਾਂਦਾ, ਜੇ ਮੈਂ ਨਾਮ ਮੰਗਣਾ ਤੇ ਲੋਕ ਵਿੱਚ ਧੱਕੇ ਨੇ, ਹੁਣ ਮੈਨੂੰ ਸਮਝ ਨਹੀਂ ਪੈਂਦੀ ਮੈਂ ਕੀ ਮੰਗਾਂ। ਕਹਿੰਦਾ ਜੋ ਕੋਈ ਤੈਨੂੰ ਪਾਉਂਦਾ ਤੂੰ ਉਹ ਦੇ ਦੇ, ਪਰ ਮੇਰਾ ਭਲਾ ਹੋਵੇ। ਗੁਰੂ ਅਮਰਦਾਸ ਨੇ ਉੱਤੇ ਸ਼ਬਦ ਕਿਹਾ ਸੀ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਨਿਰਮਲ ਪੰਥ ਚਲਾਇਆ ਹੈ ਨਾ, ਇਹਦੇ ਵਿੱਚ ਦੋਨੋਂ ਦਾਤਾਂ ਮਿਲਦੀਆਂ ਨੇ। ਕਹਿੰਦੇ ਜਿੰਨੀ ਦੇਰ ਤੱਕ ਜਿਉਂਦਾ ਦੌਲਤ ਦੀ ਕਮੀ ਨਹੀਂ, ਤੇ ਜਿੰਨੀ ਦੇਰ ਤੱਕ ਰੱਬ ਨੇ ਸਵਾਸ ਦਿੱਤੇ ਨੇ, ਕੋਈ ਬੰਦਗੀ ਤੋਂ ਬਿਨਾਂ ਖਾਲੀ ਨਾ ਜਾਣ ਦੇਈ। ਜੇ ਬੰਦਗੀ ਤੇਰੇ ਕੋਲ ਹੋਵੇਗੀ ਤੇ ਦੌਲਤ ਤੇਰੇ ਤੇ ਭਾਰੂ ਨਹੀਂ ਹੋਵੇਗੀ, ਸੱਚ ਜਾਣੀ ਦੌਲਤ ਨਾਲ ਲੋਕ ਸੇਵਾ ਕਰੀ ਤੇ ਨਾਮ ਜਪ ਕੇ ਰੱਬ ਦੀ ਦਰਗਾਹ ਦਾ ਪਾਂਧੀ ਬਣ ਜਾਏ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਵੀ ਸੰਤੋਖ ਸਿੰਘ ਜੀ ਦੀ ਲਿਖਤੇ ਉਹ ਸਿੱਖ ਨੇ ਸ਼ਬਦ ਕਹਿਣ ਲੱਗੇ, ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਉਸ ਦਾਤੇ ਦੇ ਦਰ ਤੋਂ ਆਉਣਾ ਮੈਂ ਦਾਨ ਸ਼ਬਦ ਤੇ ਵੇ। ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਬਖੀਨ ਜਨ ਜਗ ਨਾ ਸੁਹਾਏ, ਜੋ ਧਨ ਦੇਵੇ ਨਾਮ ਨਾ ਦੇਵੇ, नाम बिना जन जमपुर जाए, तुम पर कहीं नहीं बने आवे, जो पावे त्यों बंत बनाए। मेरे को शब्द ही कुछ मैं की काम है, जिन्हें तेन पाऊंगा तू कर ले। अगे गुरु अमरदास बोले, कहन लगे कहो बाक तुम दोनों लेवो, सिख नू लोक ते परलोक दिता है, सिख नू खालत ते पलत दिता है, सिख नू इहां ते उहां दिता है, सिख नू लोक सुखिये ते परलोक सुहेले कीता है। इहदा मतलब के दोनों दाता मिलदियां ने। कहो बाक तुम दिन दोनों लेवो, प्राप्त हवै सुख अभय अच्छे हो, जब लग जीवो धन बहु पावो, जिन्नी देर तक जिंदा रहे रब मेर करे धन दी कमी ना आवे। पर एक कदी भूल ना जाई, सिमरो सत नाम लिव लावो, अंत काल जम ना दर्शै है, पुन दान कै लोक सदै है। जे किते लोड़वंद गुरु रब परमात्मा दी सेवा जान के तानू लाएगा ते जमा दी फाई तो बच जाएगा। हुण इत्थे इक होर समस्या खड़ी हुंदी, असीं जदों मंगण तुरने आ, मैं अपनी भी गल विच कर रहा, उदों असीं धन मंगदिआं मंगदिआं धन देण वाले दी अंदर जी तेरा शुक्र है उहनूं भुल जांदे आ। मेरे सतगुरु ने कृपा की, कहिंदे सिख जिहड़ा उह जदों भी जिद्दन देग ते फतेह आई सी ना, उदन एक बेनती की, जदों भी प्रशादा सिखदा सिख किसी थां तों भी छके, उदन शब्द वरदा अन्न पाणी गुरु का, तहर सिख सेवक परिवार दी। कदी नहीं कहिंदा अन्न पाणी सिख परिवार दा, क्योंकि अन्न पाणी दा दाता परमेश्वर है, ते सेवा करन वाले आ जिहड़े ने गुरु के सिख परिवार ने। हजूर कृपालू जी कहिंदे ने, जदों दात लै के दातार भुल जाए, सच जाणो ओ मंग बंदे लई फिर बंधन बन जांदी। हजूर दी बाणी विच दो क प्रमाण होर, एक असीं शब्द पढ़ने आ, शब्द आरंभ हुंदा है कि मोरी रुण चुण लाया, भैणे सावण आया। उहदे विच इक शब्द है, दो चार तुकां ने, कि जदों सावण दा महीना हुंदा है ना, साडे उत्थों इक रीत है, समाजिक रीत है, गुरमत दी नहीं, कि सवाणियां अपने हथां ते चूड़ियां चढ़ांदियां ने, तो रंग बिरंगियां चूड़ियां पहनियां। ते गुरु नानक साहब सच्चे पातशाह ने देखिया कि पति दी खुशी नहीं, हाथ विच चूड़ियां पाईयां कच दियां सोने दियां वी, ते हस के कहन लगे इन्हां चूड़ियां नूं बाहां दे समेत पन दे। पुछिया क्यों, मैं तां अज सजरियां चाड़ियां। कहन लगे चूड़ियां पति दी प्रसन्नता लई ने, जे उह खुश नहीं होया फूक दे इन्हां बाहां ते चूड़ियां नूं, चूड़ियां वेख के तेनूं पति दा प्यार भुल गया। उत्थे हजूर ने दे भाव अर्थ की कढे, आपां शब्द पढ़ने, चूड़ा भन पलंग छों मुंडे, मुंडे दर ते हे जीव रूपी इस्त्री, जेड़ी तू दात लै के परमात्मा पति नूं खुश करना सी, उहनूं परेशानी कीता इन्हां सोने ते चांदी ते, इस कच ते माण करी बैठी है, तोड़ दे इस कच नूं ते सोने नूं, भन दे इन्हां बाहां नूं जिन्हें तेरे प्रीतम तो तेनूं विछोड़ दिता। हुण इहो जी दात प्रवान है, चूड़ा भन पलंग छों मुंडे, सन बाही सन बाहां एते वेश करेंदीए, मुंडे सौ रातो अवरा, ना मनियार ना चूड़ियां। मनियार दर तू समझदे हो जिहड़ा चूड़ियां पाण वाला हुंदा है, मनियारी वाला। कहन लगे तेरे मनियार कोल भी ताकत नहीं तेनू प्यारे पति दी प्यार दे सके, देखे ना चूड़ियां दी चमक भी तेरे अंदर नू संतुष्टि नहीं दे सकी। ना मनियार ना चूड़ियां, ना से वंगड़ियां, जोश है पति परमात्मा दे कंठ नाल नहीं लगियां। कहन लगे ना बाहां नू फूक दे, ना बाहां दा कोई लाभ नहीं, जोश है कंठ नाल लगियां, जल से बाहड़ियां। हजूर ने उत्थे शब्द वरते, दात उहने भी मंगी, पर उस दात विचों दातार नफी हो गया। हजूर ने एक प्रमाण होर दिता है, कहन लगे सोना रूपा रंगुला मोती तै मानक जियो, से वस्तु शह दितियां मैं तिन च्यों लाया चित जियो, मंदिर मिट्टी संदड़े पत्थर कीते रात जियो, खो इनी टोली भुली इस तिस कंत न बैठी, पास जियो जे कंत कोल नहीं। ते सजनो गुरमुख, वह दात फिर केवल एक वकार बन के रह जाती है। साहब ने कहा दुनिया दियां दातां भी इहदे दर तो मंगी, पर एक गल चेते रखी, नाम जपदियां जपदियां एक दिन दात मंगन दी लोड़ नहीं पैगी, तेरे अंदर दे फुरने उठन तो पहले ही दाता मिल जाएंगी। ये अवस्था है, पर जदों दाना सिर दान नाम दान आवेगा, ते कहन लगे वह दात मिलदी तेरे अंदर दा फुरना बने ते तेनू दात मिल जाएगी। हजूर ने कहा दुनियावी पदार्थ भी तू मंगने, मंग बेशक, ਪਰ ਨਾਮ ਸਭ ਤੋਂ ਸ੍ਰੇਸ਼ਟੀ। ਫਿਰ ਇੱਥੇ ਸ਼ਬਦ ਦਾਨ ਕਿਉਂ ਵਰਤਿਆ ਹੈ? ਜਿਹੜੇ ਸ਼ੁਰੂ ਅੱਜ ਹੋਣਾ ਹੈ, ਮੈਂ ਪਹਿਲਾਂ ਸਿਰ ਬੇਨਤੀ ਕੀਤੀ ਦਾਤੇ ਤੇ ਦਾਤ ਸੰਬੰਧੀ। ਇੱਥੇ ਸ਼ਬਦ ਅਰਦਾਸ ਵਿੱਚ ਦਾਨ ਕਿਉਂ ਕਹਿ ਕਿ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਹਰ ਚੀਜ਼ ਨਾਲ ਦਾਨ ਸ਼ਬਦ ਕਿਉਂ ਜੋੜਿਆ? ਅਸੀਂ ਦਾਨ ਦੇ ਅਰਥ ਕਰਨੇ ਹਾਂ ਹੋਰ ਤਰੀਕੇ ਨਾਲ ਕਿ ਕਿਸੇ ਨੂੰ ਖੈਰਾਤ ਦੇਣੀ। ਇੱਥੇ ਦਾਨ ਦੇ ਅਰਥ ਕਰਦਿਆਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਕਿਸੇ ਨੂੰ ਦਾਨ ਮਿਲਦਾ ਨਾ, ਜੇ ਸਿੱਖੀ ਦਾਨ ਮਿਲਣਾ ਸਾਡੀ ਖੌਮੇ ਨੂੰ ਮਾਰ ਕੇ ਰਾਗੀ ਗੱਲ, ਕੇਸ ਦਾਨ ਮਿਲਣਾ ਤੇ ਅੰਦਰ ਦੀ ਖੌਮੇ ਮਰੀ, ਜੇ ਤੈਨੂੰ ਭਰੋਸਾ ਮਿਲਣਾ, ਵਿਸ਼ਾ ਮਿਲਣਾ, ਤੈਨੂੰ ਰਹਿਤ ਮਿਲਣੀ ਹੈ, ਨਾਮ ਮਿਲਣਾ, ਦਾਨ ਦਾ ਅਰਥ ਕੀ ਹੈ? ਦੇਖੋ ਜਦੋਂ ਭਿਖਾਰੀ ਮੰਗਣ ਆਉਂਦਾ, ਉਹ ਕਦੀ ਬੂਹੇ ਸਾਹਮਣੇ ਖਲੋ ਕੇ ਨਹੀਂ ਕਹਿੰਦਾ ਇਸ ਸਾਲ ਬਿਜ਼ਨਸ ਵਿੱਚ ਜਿੰਨੇ ਰੁਪਈਏ ਬਣੇ ਨੇ ਮੇਰਾ ਅੱਧ ਸੱਟੋ। ਕਦੀ ਉਹਨੇ ਕਿਹਾ ਮੇਰਾ ਹੱਕ ਬਣਦਾ ਹਰ ਮਹੀਨੇ ਮੇਰੇ ਘਰ ਰੁਪਈਏ ਪਹੁੰਚਾਇਆ ਕਰੋ? ਕਦੀ ਨਹੀਂ। ਜੇ ਕਿਸੇ ਦੇ ਘਰੋਂ ਕੋਈ ਇੰਡੀਆ ਵਿੱਚ ਦੇਖਨੇ ਆ ਮੰਗਤਾ ਮੰਗਣ ਆਉਂਦਾ, ਕਦੀ ਉਹਨੇ ਇਹ ਨਹੀਂ ਕਿਹਾ ਮੇਰਾ ਹੱਕ ਬਣਦਾ ਮੇਰੀ ਝੋਲੀ ਵਿੱਚ ਇੰਨੇ ਦਾਣੇ ਪਾਓ। ਉਹ ਕਹਿੰਦਾ ਹੱਕ ਮੇਰਾ ਕੋਈ ਨਹੀਂ। ਦਾਨ ਸ਼ਬਦ ਕਿਉਂ ਨਹੀਂ? ਹੱਕ ਮੇਰਾ ਕੋਈ ਨਹੀਂ, ਮੇਰੇ ਕੋਲ ਗੁਣ ਕੋਈ ਨਹੀਂ, ਤੇ ਮੇਰਾ ਕੋਈ ਵੀ ਇਹੋ ਜਿਹਾ ਕਰਮ ਨਹੀਂ, ਤੇਰੇ ਘਰ ਨਾਲ ਮੇਰੇ ਜੁੜਨ ਦਾ ਕੋਈ ਗੁਣ ਮੇਰੇ ਕੋਲ ਨਹੀਂ, ਪਰ ਮੈਂ ਜਦੋਂ ਦਾਨ ਮੰਗਣ ਆਇਆ ਇਹਦਾ ਮਤਲਬ ਇਹ ਹੱਕ ਮੇਰਾ ਕੋਈ ਨਹੀਂ ਬਣਦਾ, ਜੇ ਤਰੁੱਠੇ ਤੇ ਮੇਰੇ ਕਰਮਾਂ ਨੂੰ ਦੇਖੀ ਨਾ ਮੇਰੀ ਝੋਲੀ ਵਿੱਚ ਦਾਤ ਪਾ ਦੇ। ਇਹਦਾ ਮਤਲਬ ਇਹ ਸਿੱਖਾ, ਜਦੋਂ ਸਿੱਖੀ ਦਾਨ ਮੰਗਣ ਤੁਰਿਆ ਅਰਦਾਸ ਕਰੀ ਮੈਂ ਇਹਦੇ ਲਾਇਕ ਨਹੀਂ, ਤੂੰ ਦਾਨ ਦੇਣਾ ਤੂੰ ਦਾਤਾਰ ਹੈ ਨਾ, ਮੈਂ ਇਹਦੇ ਲਾਇਕ ਨਹੀਂ, ਪਰ ਇੱਕ ਕਿਰਪਾ ਕਰੀ ਮੈਂ ਭਿਖਾਰੀਆਂ ਭਿਖਾਰੀਆਂ ਦੇ ਔਗਣ ਤੇ ਕੱਪੜੇ ਨਹੀਂ ਦੇਖੀ ਦੇ, ਭਿਖਾਰੀਆਂ ਨੂੰ ਤੁਰਚ ਕੇ ਝੋਲੀ ਵਿੱਚ ਦਾਨ ਪਾ ਦਈਦਾ। ਮੈਂ ਤੇਰੇ ਦਰ ਦਾ ਸਵਾਲੀ ਹਾਂ, ਤੇਰੇ ਦਰ ਦਾ ਮੰਗਤਾ ਹਾਂ, ਤੂੰ ਕਿਰਪਾ ਕਰੀ ਹੱਕ ਮੇਰਾ ਕੋਈ ਨਹੀਂ ਬਣਦਾ, ਜੇ ਤਰੁੱਠ ਹੈ ਤੇ ਮੈਨੂੰ ਦਾਤ ਦੇ। ਆਓ ਕਦੀ ਬਾਣੀ ਵਿੱਚੋਂ ਦਰਸ਼ਨ ਕਰੀਏ, ਜਿਨ੍ਹਾਂ ਨੂੰ ਦਾਤ ਮਿਲੀ ਦਾਨ ਮਿਲਿਆ ਉਹਨਾਂ ਹੱਕ ਨਹੀਂ ਜਿਤਾਇਆ। ਹੱਕ ਜਿਤਾਉਣ ਵਾਲਾ ਕਦੀ ਦਾਨ ਦਾ ਪਾਤਰ ਹੀ ਨਹੀਂ ਬਣਦਾ। ਹਜ਼ੂਰ ਨੇ ਬਾਣੀ ਵਿੱਚ ਇੱਕ ਸ਼ਬਦ ਵਰਤਿਆ, ਕਈ ਵਜ਼ੀਰ ਸੀ ਉਹਨੂੰ ਪੜ੍ਹਿਆ, ਉਹ ਦੇਖੋ ਤੇ ਸ਼ਬਦ ਦਾਤ ਆਇਆ। ਹਜ਼ੂਰ ਨੇ ਸ਼ਬਦ ਵਰਤਿਆ, ਪਹਿਲਾ ਪੈਰੈ ਫੁੱਲਣਾ ਫਲਤੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਉਹਨਾਂ ਨੂੰ ਦਾਤ ਮਿਲਦੀ ਜਿਹੜੇ ਜਾਗਦੇ ਨੇ, ਪਰ ਨਾਲ ਕਹਿ ਦਿੱਤਾ ਦਾਵਾ ਨਾ ਕਰੀ ਜਾਈ, ਮੈਂ ਇੰਨਾ ਜਾਗਿਆ, ਮੈਂ ਇੰਨੇ ਪਾਠ ਕੀਤੇ, ਮੈਂ ਇੰਨੀਆਂ ਮਾਲਾ ਕੀਤੀਆਂ, ਮੈਂ ਇੰਨੇ ਜਗਰਾਤੇ ਕੀਤੇ। ਲੇਖੇ ਵਿੱਚ ਪੈ ਗਿਓ ਸੱਜਣਾ, ਪੱਲੇ ਕੁਝ ਨਹੀਂ ਪੈਣਾ। ਜਦੋਂ ਦਾਨ ਮੰਗਣ ਆਈਏ ਉਦੋਂ ਪੂਰੀ ਤਰ੍ਹਾਂ ਸਮਰਪਿਤ ਹੋ ਜਾਈਦਾ। ਚੇਤੇ ਰੱਖੀ ਦਾਨ ਮੰਗਣ ਵਾਲੇ ਕਦੀ ਆਪਣੇ ਗੁਣਾਂ ਦਾ ਦਾਵਾ ਨਹੀਂ ਕਰਦੇ ਹੁੰਦੇ। ਸਿੱਖਾਂ ਨੂੰ ਸਿੱਖੀ ਦਾਨ, ਹੇ ਦਾਤਾਰ ਅਸੀਂ ਲਾਇਕ ਨਹੀਂ ਸਿੱਖੀ ਦੇ, ਪਰ ਤੇਰੇ ਚਰਨਾਂ ਵਿੱਚੋਂ ਇੱਕ ਦਾਨ ਮੰਗਣ ਆਇਆ। ਅੱਗੇ ਸ਼ਬਦ ਵਰਤਿਆ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਮੇਰੇ ਬਾਬੇ ਨਾਨਕ ਨੇ ਕਹਿ ਦਿੱਤਾ ਨਹੀਂ, ਦਾਤਾਂ ਤੇ ਦਾਅਵੇ ਨਹੀਂ ਹੁੰਦੇ, ਦਾਨ ਧੱਕੇ ਨਾਲ ਨਹੀਂ ਲੈ ਜਾਂਦੇ। ਧੱਕੇ ਨਾਲ ਦਾਨ ਲੈਣ ਵਾਲੇ ਜ਼ਾਲਮ ਹੁੰਦੇ ਨੇ, ਤੇ ਜਿਹੜਾ ਬੇਨਤੀ ਕਰਦਾ ਦਾਤੀ ਸਾਹਿਬ ਸੰਧੀਆਂ ਕਿਆ ਚੱਲਦਾ ਇਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਣ। ਬਾਬੇ ਫਰੀਦ ਨੇ ਸ਼ਬਦ ਵਰਤੇ, ਕਹਿਣ ਲੱਗੇ ਕਾਲੀ ਜਿਨੀ ਨਾ ਰਾਵਿਓ ਧੌਲੀ ਰਾਵੈ ਕੋਏ। ਦੇਖੋ ਜਦੋਂ ਕਿਸੇ ਨੂੰ ਦਾਨ ਦੇਣਾ ਚਾਹੇ ਤੇ ਦਾਨ ਦੀ ਕੋਈ ਉਮਰ ਮੁਕਰਰ ਨਹੀਂ ਕਿ ਸਿੱਖੀ ਦਾ ਦਾਨ ਇਸ ਉਮਰ ਤੱਕ ਮਿਲਦਾ। ਭਾਵੇਂ ਸਾਡੇ ਘਰਾਂ ਵਿੱਚ ਇਹ ਗੱਲ ਜ਼ਰੂਰ ਹੈ ਕਿ ਅਸੀਂ ਬੱਚੇ ਨੂੰ ਅੰਮ੍ਰਿਤ ਪਾਨ ਕਰਾਉਣ ਤੋਂ ਬੜੀ ਕੰਨੀ ਕਤਰਾਉਂਦੇ ਹਾਂ, ਤੇ ਇਸ ਅੰਮ੍ਰਿਤ ਸ਼ਬਦ ਨੂੰ ਸੁਣ ਕੇ ਡਰਿਆ ਨਾ ਕਰੋ ਗੁਰਮੁਖੋ, ਇਸ ਸ਼ਬਦ ਨੂੰ ਸੁਣ ਕੇ ਘਬਰਾਓ ਨਾ, ਕਿਉਂਕਿ ਕੋਈ ਅੰਮ੍ਰਿਤ ਛਾਕੇ ਜੇ ਉਹਦੇ ਕਕਾਰਾਂ ਨੂੰ ਸੰਭਾਲ ਨਹੀਂ ਸਕਿਆ, ਰਹਿਤ ਨਹੀਂ ਸੰਰੱਖ ਸਕਿਆ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਦੇ ਅੰਮ੍ਰਿਤ ਤੇ ਆਪਾਂ ਸ਼ੱਕ ਕਰ ਲਈ। ਦੇਖੋ ਹਜ਼ੂਰ ਕਿਰਪਾਲੂ ਜੀ ਕਹਿੰਦੇ ਸਿੱਖੀ ਦੀ ਕੋਈ ਇੱਕ ਉਮਰ ਨਹੀਂ, ਜੇ ਕਹੀਏ ਵੀ ਸਿੱਖੀ ਦਾਨ ਮਿਲਦਾ ਇਸ ਸਾਲ ਤੋਂ ਇਸ ਸਾਲ ਤੱਕ, ਜਨੇਊ ਪਾਇਆ ਜਾਣਾ 9 ਸਾਲ ਦੀ ਉਮਰ ਵਿੱਚ, ਸੁਣਤ ਕੀਤੀ ਜਾਣੀ ਹੈ ਇੰਨੀ ਉਮਰ ਵਿੱਚ। ਗੁਰੂ ਸਾਹਿਬ ਨੇ ਇੱਕ ਗੱਲ ਕਿਹਾ, ਕਹਿਣ ਲੱਗੇ ਜਿਸ ਦਿਨ ਤੋਂ ਤੇਰੇ ਸਵਾਸ ਸ਼ੁਰੂ ਹੋ ਗਏ ਨੇ ਨਾ, ਉਸ ਦਿਨ ਤੋਂ ਤੇਰਾ ਸਿੱਖੀ ਵਿੱਚ ਦਾਖਲਾ, ਹਰ ਵੇਲਾ ਹਰ ਮੌਕਾ ਹੈ ਜਦੋਂ ਤੂੰ ਅਰਦਾਸ ਕਰਕੇ ਸਿੱਖੀ ਦੀ ਦਾਤ ਲੈ ਸਕਣਾ। ਕਦੀ ਤੱਕੋ, ਸਵੇਰੇ ਇੱਕ ਬੇਨਤੀ ਕੀਤੀ ਬਾਬਾ ਅਮਰਦਾਸ, ਉਹਨਾਂ ਨੇ 62 ਸਾਲ ਦੀ ਉਮਰ, ਕਈ ਸੱਜਣ 72 ਵਰਦੇ, ਇਸ ਉਮਰ ਤੱਕ ਉਹਨਾਂ ਨੂੰ ਸਿੱਖੀ ਦਾ ਚਿੱਤ ਖਿਆਲ ਹੀ ਨਹੀਂ, ਤੇ ਜਿਨ੍ਹਾਂ ਸਮਿਆਂ ਵਿੱਚ ਲੋਕੀ ਆ ਕੇ ਘਰਾਂ ਵਿੱਚ ਆਰਾਮ ਕਰਦੇ ਨੇ, ਉਸ ਵੇਲੇ ਬਾਬਾ ਅਮਰਦਾਸ ਝੋਲੀ ਅੱਡ ਕੇ ਕਹਿ ਕਹਿੰਦਾ ਮੈਨੂੰ ਕਿਰਪਾ ਕਰੋ ਸਿੱਖੀ ਦਾ ਦਾਨ ਦਿਓ। ਇਹ ਸ਼ਬਦ ਮੰਗਿਆ ਨਾ, ਕੁੜਮ ਬਣ ਕੇ ਨਹੀਂ ਆਇਆ, ਮੈਂ ਸਿੱਖੀ ਮੰਗਣ ਆਇਆ ਵਾ। ਜਿਸ ਉਮਰ ਵਿੱਚ ਲੋਕ ਕਹਿੰਦੇ ਨੇ ਜੇ ਬੱਚੇ ਨੂੰ ਤੁਰਨ ਦੀ ਜਾਂਚ ਨਹੀਂ, 5 ਸਾਲ ਤੇ 3 ਮਹੀਨੇ ਦੀ ਉਮਰ ਵਿੱਚ ਮੇਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਭੁੱਲਿਆਂ ਨੂੰ ਸਿੱਖੀ ਦਾ ਦਾਨ ਕਰ ਦਿੰਦਾ। ਉਮਰ ਕੋਈ ਨਹੀਂ ਸਿੱਖੀ ਵਿੱਚ, ਕਿਸੇ ਵੇਲੇ ਵੀ ਕੋਈ ਦਾਖਲਾ ਲੈ ਤੇ ਇਹ ਇਹੋ ਜਿਹੀ ਖੇਡ ਜੇ ਹੋ ਸਕਦਾ। ਜੇ 100 ਸਾਲ ਦੀ ਉਮਰ ਵਿੱਚ 99 ਸਾਲ ਨਿਕਲ ਗਏ ਹੋਣ, 1 ਸਾਲ ਹੀ ਕਿਤੇ ਟਿਕ ਜਾਏ ਤੇ ਸਿੱਖੀ ਦਾ ਦਾਨ 1 ਸਾਲ ਵਿੱਚ ਹੀ ਪਾਰ ਲਾ ਦਿੰਦਾ। ਪਰ ਇਹਦੇ ਅਰਥ ਇਹ ਨਾ ਕੱਢਿਓ ਵੀ ਆਪਾਂ 99 ਸਾਲ ਤੱਕ ਅਜੇ ਸਿੱਖੀ ਨਹੀਂ ਕਮਾਣੀ, ਕਿਉਂਕਿ ਅਸੀਂ ਹਰ ਗੱਲ ਦੇ ਅਰਥ ਆਪਣੇ ਢੰਗ ਨਾਲ ਬਣਾਉਂਦੇ ਹਾਂ। ਉੱਥੇ ਹਜ਼ੂਰ ਨੇ ਜਿਹੜੀ ਕਿਰਪਾ ਕੀਤੀ ਹੈ, ਦਾਨ ਦੀ ਗੱਲ ਕਰਦੇ ਹਾਂ, ਸਾਹਿਬ ਨੇ ਸ਼ਬਦ ਵਰਤੇ, ਕਾਲੀ ਜਿਨੀ ਨਾ ਰਾਵਿਓ, ਧੌਲੀ ਰਾਵੈ ਕੋਏ, ਕਰ ਸਾਈ ਸੋ ਪਿਰਹੜੀ, ਰੰਗ ਨਵੇਲਾ ਹੋਏ। ਕਹਿੰਦੇ ਨੇ ਦਾਨ ਦਾ ਕੋਈ ਪਤਾ ਨਹੀਂ, ਝੋਲੀ ਅੱਡ ਕੇ ਖਲੋਤਾ ਰਹੋ, ਕੀ ਪਤਾ ਕਿ ਕਿਹੜੀ ਘੜੀ ਤੇਰੀ ਝੋਲੀ ਵਿੱਚੋਂ ਦਾਤ ਪੈ ਜਾਣੀ ਹੈ, ਤੇ ਰੋਜ਼ ਮੰਗਿਆ ਕਰ। ਉੱਥੇ ਸ਼ਬਦ ਵਰਤੇ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਇਹ ਦਾਨ ਹੈ। ਇਹ ਕੇਵਲ ਅਕਲਾਂ ਦੀ ਉਮਰਾਂ ਦੀ ਗੱਲ ਨਹੀਂ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪ੍ਰਿਮ ਨਾ ਲੱਗੀ, ਜੇ ਲੋਚੈ ਸਭ ਕੋਏ ਪਿਆਰਿਆ। ਦਾਨ ਮੰਗ ਕੀ ਪਤਾ, ਛੋਟੀ ਉਮਰ ਦੇ ਭਿਖਾਰੀ ਨੂੰ ਵੀ ਖੈਰ ਪਾਈ ਜਾਂਦੀ ਹੈ ਤੇ ਬੁੱਢੇ ਨੂੰ ਵੀ ਖੈਰ ਪਾਈ ਜਾਂਦੀ। ਕਦੀ ਇਹ ਥੋੜਾ ਦੇਖਦੇ ਹਾਂ, ਇਹ ਨਿਆਣਾ ਮੰਗਣ ਆਇਆ ਇਹਨੂੰ ਨਹੀਂ ਦੇਣਾ, ਇਹ ਬਜ਼ੁਰਗ ਮੰਗਣ ਆਇਆ ਇਹਨੂੰ ਨਹੀਂ ਦੇਣਾ। ਜਦੋਂ ਮੰਗਤੇ ਬਣ ਕੇ ਤੋਰੀ ਪਏ, ਦੇਣ ਵਾਲੇ ਉਮਰਾਂ ਨਹੀਂ ਦੇਖਦੇ ਹੁੰਦੇ, ਦੇਣ ਵਾਲੇ ਆਪਣੇ ਤਰਸ ਨੂੰ ਦੇਖ ਕੇ ਝੋਲੀ ਵੀ ਦਾਤ ਪਾ ਦਿੰਦੇ। ਹਜ਼ੂਰ ਨੇ ਕਿਹਾ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਸਭ ਕੋਈ ਪਿਆਰਿਆ। ਇਹ ਦਾਨ ਹੈ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵ ਹੈ, ਤੈ ਦੇ ਇਹ ਦਾਵੇ ਨਹੀਂ, ਇਹ ਉਹਦਾ ਦਾਨ ਹੈ। ਪਿਛਲੇ ਦਿਨ ਇਹ ਕਰਜ਼ ਕੀਤੀ ਸੀ ਗੁਰੂ ਅੰਗਦ ਸਾਹਿਬ ਨੂੰ, ਸਿਰਫ ਇਹ ਹੀ ਪੁੱਛਿਆ ਸੀ ਕਿ ਤੁਸੀਂ ਸਿੱਖੀ ਕਮਾਈ, ਤੁਸੀਂ ਇਸ ਰੁਤਬੇ ਤੇ ਪਹੁੰਚੇ, ਕਿਹੜੀ ਘਾਲਣਾ ਕੀਤੀ। ਉਹਨਾਂ ਨੇ ਇੱਕੋ ਬੇਨਤੀ ਕੀਤੀ ਸੀ ਤੇ ਉਹਨਾਂ ਸਲੋਕ ਦਰਜ ਕੀਤਾ। ਕਹਿਣ ਲੱਗੇ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਇਹ ਕਾਹਦਾ ਦਾਨ ਹੋਏ। ਜੇ ਅਸੀਂ ਕਹੀਏ ਮੈਂ ਸਿੱਖੀ ਕਮਾਲੀ, ਮੈਂ ਇੰਨੀ ਮਿਹਨਤ ਕੀਤੀ, ਉਹ ਦਾਤ ਨਹੀਂ ਹੁੰਦੀ। ਕਹਿਣ ਲੱਗੇ, ਦਾਤ ਤੇ ਉਹ ਹੁੰਦੀ ਹੈ ਜਦੋਂ ਸਾਹਿਬ ਤਰੁੱਠ ਕੇ ਝੋਲੀ ਵਿੱਚ ਗੁਣ ਔਗਣ ਤੱਕੇ ਨਾ ਤੇ ਭਾਂਡਾ ਭਰ ਦੇਵੇ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਆਪਣੇ ਆਪ ਜਿਹੜੀ ਚੀਜ਼ ਮਿਲਦੀ ਹੋਵੇ, ਜੇ ਆਪ ਦਾਤ ਮਿਲਦੀ ਹੋਵੇ ਤੇ ਸਾਰੀ ਦੁਨੀਆ ਦਾਤਾਂ ਲੈ ਲੈ। ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਮਾਤ ਸਾਹਿਬ ਤੁੱਠੈ, ਜੋ ਮਿਲੇ ਜੋ ਸਾਹਿਬ ਤੁੱਠੇ ਵੇ ਉਹ ਹੀ ਅਸਲ ਵੀ ਦਾਨ ਹੈ। ਮੇਰੀ ਬੇਨਤੀ ਸਮਝਿਓ ਕਿ ਦਾਨ ਦਾ ਅਰਥ ਹੈ, ਮੈਂ ਇਹਦੇ ਲਾਇਕ ਨਹੀਂ ਪਰ ਤੁਸੀਂ ਮੇਰੀ ਝੋਲੀ ਵਿੱਚ ਪਾਓ, ਮੈਂ ਇਹਦੇ ਮੇਰੇ ਕੋਲ ਗੁਣ ਨਹੀਂ ਪਰ ਦਾਨ ਦਰ ਤੇ ਮੇਰਾ ਹੱਕ ਕੋਈ ਨਹੀਂ, ਮੇਰਾ ਗੁਣ ਕੋਈ ਨਹੀਂ, ਮੇਰੇ ਕਰਮ ਕੋਈ ਨਹੀਂ, ਮੇਰੀ ਮਿਹਨਤ ਕੋਈ ਨਹੀਂ, ਮੇਰਾ ਰੂਪ ਕੋਈ ਨਹੀਂ, ਮੇਰਾ ਰੰਗ ਕੋਈ ਨਹੀਂ, ਮੇਰੇ ਕੋਲ ਤਨੀਮ ਕੋਈ ਨਹੀਂ, ਬਸ ਤੇਰੇ ਤਰਸ ਤੇ ਆਇਆ ਮੈਂ। ਤਾਂ ਹੀ ਮੇਰੇ ਗੁਰੂ ਸਾਹਿਬ ਨੇ ਅਖੀਰਲੇ ਜਦੋਂ ਸ਼ਬਦ ਕਹੇ ਤੇ ਇਹੀ ਕਹਿ ਸਨ, ਉਹਨਾਂ ਨੇ ਦਾਨ ਮੰਗਿਆ, ਸ਼ਬਦ ਵਰਤਿਆ, ਤਰਸ ਪਿਆ, ਮੈਂ ਰਾਮਤ ਹੋਈ। ਦੇਖੋ, ਇਹ ਨਹੀਂ ਕਿਹਾ ਮੈਂ ਇੰਨਾ ਗੁਰੂ ਗ੍ਰੰਥ ਸਾਹਿਬ ਦਾ ਬੀੜ ਲਿਖੀਏ, ਇਹ ਮੇਰਾ ਹੱਕ ਬਣਦਾ ਵੀ ਇੰਨੇ ਭਗਤਾਂ ਦੀ ਬਾਣੀ ਇਕੱਠੀ ਕੀਤੀ, ਇੰਨੇ ਰਾਹ ਇਕੱਠੇ ਕੀਤੇ, ਇੰਨੀਆਂ ਛੰਦ ਬੰਦਾਂ ਵਿੱਚ ਕੀਤੇ, ਇੰਨੇ ਸ਼ਬਦ ਦਿੱਤੇ, ਸਾਡਾ ਹੱਕ ਬਣਦਾ ਤੇਰੀ ਸ਼ਿਫਤ ਦਾ ਏਡਾ ਵੱਡਾ ਗੁਰੂ ਗ੍ਰੰਥ ਸਾਹਿਬ ਲਿਖ ਦਿੱਤਾ। ਕਹਿਣ ਲੱਗੇ, ਬਿਲਕੁਲ ਨਹੀਂ, ਤਰਸ ਪਿਆ, ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਤਰਸ ਪਿਆ, ਇਹ ਹੱਕ ਨਹੀਂ। ਦਾਨ ਉਦੋਂ ਮਿਲਦਾ ਜਦੋਂ ਤਰਸ ਦੇ ਘਰ ਵਿੱਚ ਆਉਂਦਾ, ਜਦੋਂ ਤਰੁੱਟਦਾ, ਤਰਸ ਪਿਆ, ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਅਖੀਰ ਤੇ ਸਭ ਤੋਂ ਵੱਡਾ ਦਾਨ ਦੇ ਦੇ ਨਾਨਕ, ਨਾਮ ਮਿਲੇ ਤਾਂ ਜੀਵਾਂ ਤਨ ਮਨ ਕੀ ਵਹਿ ਕਰਿਆ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਦਾਨ ਤੇ ਹੱਕ ਨਹੀਂ ਹੁੰਦੇ, ਦਾਨ ਤੇ ਦਾਅਵੇ ਨਹੀਂ ਹੁੰਦੇ, ਇਹ ਤੇ ਇੱਕ ਅੰਦਰ ਦਾ ਤਰਲਾ ਹੈ, ਇੱਕ ਅੰਦਰ ਦੀ ਪੁਕਾਰ ਹੈ, ਤੇ ਪੁਕਾਰ ਕਰੀਏ ਕਿਵੇਂ। ਮੇਰੇ ਗੁਰੂ ਅਰਜਨ ਸਾਹਿਬ ਨੇ ਦਾਨ ਮੰਗਿਆ, ਮੈਂ 2-3 ਸ਼ਬਦ ਕਹਿਣੇ ਨੇ। ਜਿਉਂ ਜਿਉਂ ਮਨੁੱਖ ਭਜਨ ਬੰਦਗੀ ਕਰਦਾ, ਅਖੀਰ ਤੇ ਦਾਨਾ ਸਿਰ ਦਾਨ ਰੱਖਿਆ ਕਿ ਏਦੂ ਵੱਡਾ ਸਿੱਖ ਨੂੰ ਹੋਰ ਕੋਈ ਦਾਤ ਹੀ ਨਹੀਂ, ਨਾਮ ਤੋਂ ਵੱਡੀ ਕੋਈ ਦਾਤ ਨਹੀਂ। ਜੇ ਪਿਆਰਿਓ, ਜਿਹਨੂੰ ਨਾਮ ਦੀ ਚ ਦਾਤ ਮਿਲ ਗਈ ਨਾ, ਉਹਦੇ ਨਾਲੋਂ ਅਮੀਰ ਕੋਈ ਹੈ ਹੀ। ਆਪ ਸਭ ਨੂੰ ਪਤਾ ਹੈ ਕਿ ਰਵਿਦਾਸ ਜੀ ਦੇ ਕਦੀ ਵਪਾਰ ਦੇ ਗੱਡੇ ਚੱਲਦੇ ਸੁਣੇ ਜੇ? ਜਿੰਨੀਆਂ ਭਗਤ ਮਾਲ ਪੜ੍ਹ ਲਓ, ਭਗਤਾਂ ਦਾ ਜੀਵਨ ਪੜ੍ਹੋ, ਕਦੀ ਰਵਿਦਾਸ ਦਾ ਮੈਂ ਨਹੀਂ ਪੜ੍ਹਿਆ ਵੀ ਉਹਦੇ ਕਿਤੇ ਗੱਡੇ ਚੱਲਦੇ ਹੋਣ, ਵਪਾਰ ਚੱਲਦਾ ਸੀ, ਕਿਤੇ ਜਹਾਜ਼ ਚੱਲਦੇ ਸਨ। ਕਬੀਰ ਦੇ ਸੁਣੇ ਜੇ? ਪਰ ਨਾਮ ਦੇ ਵਪਾਰੀ ਸਨ, ਭਾਂਡੇ ਭਰੇ ਸਨ। ਕਹਿੰਦੇ ਨੇ ਲੋਕਾਂ ਨੂੰ ਕੀ ਪਤਾ, ਕਹਿੰਦੇ ਨੇ ਸਾਡੇ ਤਾਂ ਵਪਾਰ ਦੇ ਗੱਡੇ ਚੱਲਦੇ ਨੇ। ਬਾਬੇ ਰਵਿਦਾਸ ਨੇ ਕਿਹਾ, ਕਹਿਣ ਲੱਗੇ, ਕੱਟ ਅਵਕਰ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, रमैये सू एक बेनती मेरी पूंजी राख मुरार कोवन जारो राम को मेरा दिल टांडा लाभिया जाए रे किन्ने खाए कोई मेरे वर्गा व्यापारी जे कोई पुछे मरे पशु ढोंदे एक पासे तुसी कहिंदे हो मेरी जात कुट बांडला ढोर ढवंता नितै मनारसी आस पास एक पासे कहिंदे हो मेरे गड्ढे चलदे ने कहन लगे चाते रखियो हथां नाल चमड़े कटना लोकां दीआं जुत्तियां गंढना जेड़े नाम दे गड्ढे ने केवल ओनू पता है जिन्हें चलाए ने ते जिन्हें दान दे के मैनू निवाजिया ए वे दान कबीर साहब दा कम की सी ओ कहिंदे ने कपड़े बोने आ पर उन्हां दा शब्द पढ़िया कह लगे मेरा गड्ढा भी अपड़ गया उन्हां दा शब्द गड्ढे इस करके उदो व्यापार हुंदा सी कहिंदे ने मन कर बैल सुरत कर पैंडा ज्ञान गोन पर डारी कैस कबीर सुनो रे संतो निभ गई खेप मारी कहन लगे मरण तो पहले गड्ढे भेज दिते ने प्रबंध पहले हो गए हुण केड़ा दान उसी नाम जिहड़ी बेनती कर लगा गुरु अर्जन साहब ने दान मंगिया जदों नाम दान ते असीं आवांगे उदन खुल के फिर इहदी विचार करांगा देखो सिक्खी दान तो शुरू होना है ते नाम दान ते असीं पहुंचना है ये साडे तरीके नहीं इउं कह लो सिक्खी केश रहत विशा भरोसा विवेक ये पौड़िया ने नाम तक जान लिया ते जदो सजनों गुरु के सिखो नाम मिल जाए इन्हां सारियां चीजां दी संभाल भी फिर नाम ही करदा हुंदा हजूर ने शब्द वरते गुरु अर्जुन साहब ने दान मंगिया ते उस दान विच की मंगदे ने प्रभ दातो दातार परयो जाचक एक शरणा मैं तेरे चरणा की शरण विच आया एक मंगता एक भिखारी हकीकत विच भिखारी कहन नूं नहीं गुरमुखो कहन नूं असीं सारे कह दिंदे आं असीं झाड़ू बरदार हाँ असीं संगतां दे जोड़े झाड़ने हाँ असीं तुहाडे चरणा की धूड़ वर्गी नहीं यह सिर्फ लफाफेबाजी हुंदी है हकीकत वे गुरु इन्हां गल्लां नूं कभी नहीं रीझदा उहनूं पता है पखंड करदा पिया एक नंबर का पखंडी हजूर ने शब्द वरत्या ना तू आवै बस बहुत किनावना जे को तरले लै के ए मैं कहना शब्द आवे आम तौर पर असीं जो मिलने हाँ ना कहने भी असीं इस तरह यह गल लोगों नूं दसण की लोड़ नहीं जिहदे चरणा की धूड़ बन्ना अमृत वेले उहदे चरणा विच रोया करिए वे असीं तेरे चरणा की धूड़ हाँ वह कहने की लोड़ नहीं पैंदी फिर वह धूड़ बनता है गुरु अर्जन साहब ने जुड़े तो फिर दात की मंगी प्रभ दातो दातार परयो जाचकी शरणा मिले दान की जी संत रेल सिखा नूं सिखी दान मिले ते जिन्हां नूं सिखी दान मिले मैनू उन्हां दे चरणा की धूड़ दे दी ध्यान दिया जे प्रभ दातो दातार परयो जाचकी शरणा मिले दान संत रेल जे लग पवजल तरना बिनत करूं अरदास सुनो दान मंगना पिया बिनत करूं अरदास सुनो जे ठाकुर भावे दियो दर्श मन चाओ भगते मन ठहरावे बलियो चिराग अंधियार में सब कल उदरी एक नाम धर्म दाना सिरदान नाम दान कृपा करी मैं मंगण आया जिथे दुनिया के पदार्थ दिते नहीं उथे नाम दई हजूर कृपालू जी कहन लगे प्यारियो सब कल उदरी एक नाम धर्म दाता जी मंगिए किदे तो कहन लगे गुरु नानक दे चरणा दा पला पकड़ते हो रब दे दर दा भंडारी आ वह दाता मरते पे ने सब कल उदरी एक नाम धर्म कह लगे प्यारे इस गल नूं कदी भुली नहीं ना नाम धर्म गुरु को मिलदा महाराज फिर किवें मंगीए उन्हें एक प्रमाण होर दिता कह लगे बेनती करिया कर मांगू राम ते एक दान सकल मनोरथ पूर्ण होवै सिमरो तुमरा नाम चरण तुम्हारे हिरदय बस पै संतन का संग पाऊं सोग अग्न मैं माना व्यापै आस पैर गुण गाऊं स्वस्थ व्यवस्था हर की सेवा मध्य अंत प्रभ जापन जिन्हों नामदान मिल जाए नानक रंग लगा परमेश्वर बौड़ जन्म ना छापन तीसरा प्रमाण जदों नाम दान मंगांगे ये दान फिर थले रह जाते हैं खिमा करियो बच्चा ते दुनियादारे दे विच अंतर कोई नहीं बच्चा जदों रोंदा है ना मां बाप खिडौने लै दिंदे ने वह परत जांदा चुप कर जांदा है उहनूं भुल जांदी है गल कई बारी मां बाप बाहर जाना होवे खिडौना देंदे ने उहनूं मां बाप ही भुल जांदा है हकीकत वे उस दिन नींह रखी जाती है बच्चे नूं भुलाउण दी भावें असीं बच्चे नूं टरकाना चाहते हैं ना हर घर विच हुंदा है वह बच्चे नूं खिडौना दिता वह मां बाप नूं भुल जांदा है इहो जिहा भुलक्कड़ हो जांदा है पहलां छोटियां कारां नूं मां बाप नूं भुलदा है ते जिद्दन वड्डियां मिल जाण उद्दन रब देण वाले दाते नूं भुल जांदा है खिडौना भुला ही देंदा है ना उहदा सुभाअ खिडौने दा सुभाअ ही इह वे कि इस बच्चे दा दिल जिहड़ा दूजे पासे खिचल जाइए मेरे गुरु साहब कहिंदे ने कि देख रब मेहर करे इन्हां खिडौणियां विच खेड़दियां भी मां की ममता ते बापू दे प्यार नूं भुली ना। ਹਜ਼ੂਰ ਕਹਿੰਦੇ ਨੇ ਉਹ ਬੱਚਾ ਜਿਹਦੇ ਤੇ ਸਾਹਿਬ ਤਰੁੱਠੇ ਉਹਨੂੰ ਫਿਰ ਕਹਿੰਦੇ ਨੇ ਪਿਤਾ ਕਿਰਪਾਲ ਆ ਗਿਆ ਏਕੀਨੀ ਬਾਰਕ ਮੁੱਖ ਮੰਗੇ ਸੋ ਦੇਣਾ, ਜੋ ਮੇਰਾ ਬੱਚਾ ਮੰਗੇ ਨੂੰ ਦਿਓ। ਪਿਤਾ ਕਿਰਪਾਲ ਆ ਗਿਆ ਇਹ ਦੀਨੀ ਬਾਰਕ ਮੁੱਖ ਮੰਗੇ ਸੋ ਦੇਣਾ, ਤੇ ਬੱਚਾ ਪਹਿਲੇ ਕਹਿ ਦਿੰਦਾ ਬਾਪੂ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ ਤਿਸ ਬਾਰਕ ਭੂਖ ਕੈਸੀ, ਨਵਨਿਤ ਨਾਮ ਨਿਧਾਨ ਕਰੇ ਦੇ ਤੇਰੇ ਮਨ ਬੰਸ ਹੈ ਚੋ ਲੈਸੀ। ਪਿਤਾ ਕਿਰਪਾਲ ਆ ਗਿਆ ਦੀਨੀ ਬਾਰਕ ਮੁੱਖ ਮੰਗੇ ਸੋ ਦੇਣਾ। ਜਦੋਂ ਬੰਦਾ ਫਿਰ ਪਹੁੰਚਦਾ ਦੁਨੀਆਂ ਦੇ ਦਾਨ ਤੇ ਸ੍ਰੇਸ਼ਟ ਤੇ, ਫਿਰ ਕਹਿੰਦਾ ਨਾਨਕ ਬਾਰਕ ਦਰਸ ਪ੍ਰਭ ਚਾਹੇ ਮੋਹਿ ਹਿਰਦੈ ਬਸੈ ਨਿਤ ਚਰਨਾ। ਜਿੱਦਣ ਸ਼੍ਰੋਮਣੀ ਦਾਨ ਤੇ ਪਹੁੰਚਦਾ ਉਦਨ ਕਹਿੰਦਾ ਉਹ ਪ੍ਰੇਮ ਪਿਰੀ ਕਨਕ ਮਨ ਗਦ ਮੋਤੀਆਂ ਲਾਲਨ ਨਹਿ ਨਾ ਨਹੀਂ ਹੁਕਮ ਨਾ, ਉੱਥੇ ਕੁਝ ਨਹੀਂ ਉਹ ਮੰਗਦਾ। ਕਨਕ ਮਾਨਕ ਮੋਤੀਆਂ ਲਾਲਨ ਮੈਂ ਨਾ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਕੀ ਦਾਨ ਮੰਗਦਾ ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ, ਜੇ ਤਰੁੱਠਾ ਹੈ ਤੇ ਮੈਨੂੰ ਕਿਰਪਾ ਕਰਕੇ ਆਪਣੇ ਸੰਤਾਂ ਦੀ ਭਗਤਾਂ ਦੀ ਤੇ ਨਾਮ ਦਾ ਦਾਨ ਦੇ ਦੇ। ਗੁਰਮੁਖੋ ਸਿੱਖੀ ਦਾ ਦਾਨ ਮੰਗਣਾ ਦਾਵਾ ਨਹੀਂ, ਸਿੱਖੀ ਦਾ ਦਾਨ ਮੰਗਣਾ ਭਿਖਾਰੀ ਬਣ ਕੇ ਪੁਕਾਰ ਨਹੀਂ, ਅਸੀਂ ਇਹਦੇ ਲਾਇਕ ਨਹੀਂ। ਤੂੰ ਕਿਰਪਾ ਕਰ ਸਾਨੂੰ ਸਿੱਖੀ ਦੀ ਦਾਤ ਦੇ, ਤੇ ਜਦੋਂ ਸਿੱਖੀ ਕਮਾਈਏ ਉਦੋਂ ਰੱਬ ਮਿਹਰ ਕਰੇ ਸਾਨੂੰ ਅੰਦਰੋਂ ਮੰਗਣ ਦੀ ਜਾਚ ਵੀ ਆ ਜਾਏ। ਸਿਰਫ ਇੱਕ ਦੋ ਬੇਨਤੀਆਂ ਕਰਕੇ ਸੰਪੂਰਨਤਾ ਕਰਨੀ, ਭਾਵੇਂ ਉਹ ਪ੍ਰਮਾਣ ਤੁਸੀਂ ਸੁਣੇ ਨੇ ਅੱਜ ਢੁੱਕਦੇ ਨੇ। ਜਦੋਂ ਦਾਨ ਮੰਗਣ ਜਾਈਏ ਤੇ ਦਬਕੇ ਨਹੀਂ ਮਾਰੀ ਦੇ, ਖਿਮਾ ਕਰਿਓ ਸਾਡੀ ਲਿਸਟ ਜਿਹੜੀ ਹੁੰਦੀ ਹੈ ਉਹ ਕਈ ਵਾਰੀ ਮੈਂ ਬੇਅੰਤ ਲੋਕ ਐਸੇ ਦੇਖੇ ਨੇ, ਇਹ ਭਾਵੇਂ ਹੋ ਸਕਦਾ ਕਿਸੇ ਨੂੰ ਗੱਲ ਭਾਏ ਨਾ ਭਾਏ ਪਰ ਹਕੀਕਤ ਹੈ ਸਾਡੀ ਲਿਸਟ ਵਿੱਚ ਵੀ ਦਬਕੇ ਹੁੰਦੇ ਨੇ। ਅਸੀਂ ਤਾਂ ਮੇਰਾ ਖਿਆਲ ਹੈ ਵੀ ਇੰਨਾ ਕਿਸੇ ਸਰਕਾਰੇ ਦਰਬਾਰੇ ਸ਼ਰੀਕੇ ਨਾਲ ਨਹੀਂ ਲੜਦੇ ਜਿੰਨਾ ਗੁਰੂ ਨਾਲ ਲੜਨੇ ਆ ਕੇ, ਕਿ ਜੇ ਤੂੰ ਇਹ ਨਾ ਦਾਤ ਦਿੱਤੀ ਅਸਾਂ ਕੋਈ ਨਹੀਂ ਗੁਰਦੁਆਰੇ ਆਉਣਾ। ਵੇਖੋ ਕਮਾਲ ਦੀ ਗੱਲ, ਜੇ ਤੂੰ ਨਾ ਹੋਵੇਗਾ ਤੇ ਗੁਰਦੁਆਰਾ ਬੰਦ ਤੇ ਨਹੀਂ ਹੋ ਜਾਣਾ, ਇਹ ਗੱਲ ਚੇਤੇ ਰੱਖੀਏ। ਇਹ ਕੋਈ ਵੀ ਨਾ ਹੋਵੇ ਗੁਰੂ ਫਿਰ ਵੀ ਪੂਰਾ ਹੈ, ਪਰ ਇਹ ਗੱਲ ਚੇਤੇ ਰੱਖੀ ਜਿੱਦਣ ਇਹਨੇ ਤੇਰਾ ਲੜ ਛੱਡ ਤੇਰਾ ਹੱਥ ਛੱਡ ਦਿੱਤਾ ਨਾ, ਤੇਰਾ ਦੁਨੀਆਂ ਵਿੱਚ ਬਚਾਅ ਵਾਲਾ ਹੋਰ ਕੋਈ ਹੈ ਹੀ। ਭਾਈ ਦਇਆ ਸਿੰਘ ਉਹਨਾਂ ਨੇ ਇਹ ਗੱਲ ਕਹੀ ਸੀ, ਹੱਥ ਵਿੱਚੋਂ ਪੱਥਰ ਡਿੱਗਦਿਆਂ ਕਲਗੀ ਵਾਲੇ ਨੇ ਕਿਹਾ ਪੱਥਰ ਕਿਉਂ ਡਿੱਗਾ, ਕਿਸੇ ਨੇ ਕਿਹਾ ਪੱਥਰ ਭਾਰਾ, ਕਿਸੇ ਨੇ ਕਿਹਾ ਪਾਣੀ ਭਾ ਰਿਹਾ ਡੁਬਾਉਂਦਾ। ਉਹ ਕਹਿੰਦਾ ਬਾਬਾ ਮੈਨੂੰ ਇੱਕੋ ਪਤਾ ਹੈ ਜਿਹੜਾ ਤੇਰੇ ਹੱਥ ਚੋਂ ਨਿਕਲ ਗਿਆ ਉਹ ਡੁੱਬਾ ਹੀ ਡੁੱਬਾ, ਉਹਦਾ ਬਚਾਅ ਹੀ ਕੋਈ। ਅਸੀਂ ਜਦੋਂ ਮੰਗਣ ਜਾਈਏ ਮੰਗਣ ਵਾਲੇ ਭਿਖਾਰੀ ਤਾਂ ਬਣੀਏ, ਭਿਖਾਰੀ ਵੀ ਬਣਦੇ ਸ਼ਬਦ ਸਾਡੇ ਉੱਤੋਂ ਭਿਖਾਰੀਆਂ ਵਾਲੇ ਹੁੰਦੇ ਨੇ ਪਰ ਅੰਦਰੋਂ ਖੌਮੇ ਵਾਲਾ ਬੋਲਬਾਲਾ ਪੂਰਾ ਹੁੰਦਾ। ਭਾਈ ਗੁਰਦਾਸ ਨੇ ਸ਼ਬਦ ਚੁਣੇ ਨੇ, ਉਹ ਕਹਿੰਦੇ ਨੇ ਜਦੋਂ ਭਿਖਾਰੀ ਮੰਗਣ ਜਾਂਦੇ ਨੇ ਉਹ ਮੰਗਣ ਵਾਲੇ ਘਰ ਵੱਲ ਮੂੰਹ ਰੱਖਦੇ ਨੇ, ਪਿੱਛੇ ਭੌਂਕਦਿਆਂ ਕੁੱਤਿਆਂ ਵੱਲ ਨਹੀਂ ਦੇਖਦੇ। ਇੱਕ ਉਦਾਹਰਨ, ਇੱਕ ਜਦੋਂ ਪਿੰਡ ਵਿੱਚ ਮੰਗਣ ਤੁਰਦਾ ਹੈ ਸਾਰੀ ਦੁਨੀਆਂ ਤੁਰਦੀ ਫਿਰਦੀ ਹੈ, ਕੁੱਤੇ ਕਦੀ ਨਹੀਂ ਭੌਂਕਦੇ ਪਿੰਡ ਦੇ, ਜਦੋਂ ਭਿਖਾਰੀ ਪਿੰਡ ਵਿੱਚ ਵੜਦਾ ਸਾਰੇ ਇਕੱਠੇ ਹੋ ਕੇ ਏਕਾ ਕਰਕੇ ਆ ਜਾਂਦੇ ਨੇ। ਕਦੀ ਤੱਕ ਉਹਦੇ ਕੱਪੜਿਆਂ ਦੀ ਪਤਾ ਨਹੀਂ ਕਿਹੋ ਜਿਹੀ ਪਹਿਚਾਣ, ਆਏ ਤੇ ਸਾਰੇ ਭੌਂਕੇ। ਉਹ ਕਹਿੰਦਾ ਤੁਸੀਂ ਭੌਂਕੀ ਜਾਓ, ਮੇਰਾ ਵੀ ਰੋਜ਼ ਦਾ ਤਜਰਬਾ ਹੈ ਕਿ ਮੈਂ ਧਿਆਨ ਤੁਹਾਡੇ ਵੱਲ ਕੋਨੀ ਦੇਣਾ, ਤੁਹਾਡੇ ਵੱਲ ਸੋਟੀ ਘੁਮਾਉਣੀ, ਪਰ ਮੈਂ ਧਿਆਨ ਉੱਧਰ ਹੀ ਰੱਖਣਾ ਜਿੱਥੋਂ ਮੈਨੂੰ ਖੈਰ ਪੈਣੀ। ਕਦੀ ਮੰਗਤੇ ਮੰਗਦੇ ਨੂੰ ਤੱਕੋ, ਕਹਿੰਦੇ ਜੇ ਦਾਨ ਮੰਗਣ ਤੁਰਿਆ ਤੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਮੰਗਣੀ ਹੈ, ਕੋਈ ਜਿਹਾ ਮਨ ਬਣਾ। ਭਿਖਾਰੀ ਮੰਗਣ ਜਾਂਦਾ, ਚੇਤੇ ਰੱਖੋ ਕੁਕਰਮੀ ਤੁਰੇ ਫਿਰਨਗੇ, ਵਕਾਰੀ ਤੁਰੇ ਫਿਰਨਗੇ, ਮਨੁੱਖਤਾ ਤੇ ਜ਼ੁਲਮ ਕਰਨ ਵਾਲੇ ਦਾਨ ਬਣਾਉਂਦੇ ਫਿਰਨਗੇ, ਉਹਨਾਂ ਨੂੰ ਕੋਈ ਦੇਖ ਕੇ ਭੌਂਕਦਾ ਨਹੀਂ। ਜਿਹਦੇ ਕਿਤੇ ਬੰਦਗੀ ਵਾਲਾ ਪੈਦਾ ਹੋ ਜਾਏ ਸਾਰੀ ਦੁਨੀਆਂ ਨੂੰ ਮਾਰਨ ਤੁਰ ਪੈਂਦੀ, ਉਹਨੂੰ ਦੇਖ ਕੇ ਸਾਰੇ ਪੈਂਦੇ। ਉਹ ਕਹਿੰਦਾ ਜੋ ਮਰਜ਼ੀ ਕਹੀ ਜੋ, ਮੇਰਾ ਧਿਆਨ ਮੈਂ ਭਿਖਾਰੀ ਹਾਂ ਉਹਦੇ ਦਰ ਦਾ, ਉੱਥੇ ਜਾ ਕੇ ਖਲੋਂਦਾ। ਭਿਖਾਰੀ ਤੂੰ ਕਦੇ ਤੱਕਿਓ, ਭੂਆ ਖੜਕਾਉਂਦਾ, ਆਵਾਜ਼ ਦਿੰਦਾ, ਸੱਦ ਦਿੰਦਾ, ਤੇ ਅੰਦਰੋਂ ਆਵਾਜ਼ ਆਉਂਦੀ ਚਲਾ ਜਾ ਸਾਡੇ ਬੂਹੇ ਅੱਗੇ ਨਾ ਖਲੋਈ। ਲੋਕ ਇੰਨੇ ਭੱਦੇ ਸ਼ਬਦ ਵਰਦੇ ਨੇ, ਕਦੀ ਉਹਨੇ ਮੱਥੇ ਤੇ ਤਿਊੜੀ ਨਹੀਂ ਪਾਈ, ਕਦੀ ਉਹਨੇ ਜ਼ਬਾਨ ਤੋਂ ਫਿੱਕਾ ਨਹੀਂ ਬੋਲਿਆ। ਉਹ ਕਹਿੰਦਾ ਜੋ ਮਰਜ਼ੀ ਕਹਿ ਲਓ, ਜਦੋਂ ਝੋਲੀ ਅੱਡ ਕੇ ਆ ਹੀ ਗਿਆ ਮੈਂ ਕੁਝ ਲੈ ਕੇ ਜ਼ਰੂਰ ਜਾਣਾ। ਅਖੀਰ ਤੇ ਇੰਨੀਆਂ ਗੱਲਾਂ ਸੁਣਨ ਤੋਂ ਬਾਅਦ ਉਹਦੀ ਝੋਲੀ ਵਿੱਚ ਦਾਤ ਪੈਂਦੀ ਏ ਤੇ ਭਿਖਾਰੀ ਗਦ ਗਦ ਹੋ ਜਾਂਦਾ। ਮੈਂ ਕਹਿੰਦਾ ਸਿੱਖੀ ਦੀ ਦਾਤ ਮੰਗੀ ਸੀ ਭਾਈ ਮੰਜ ਨੇ, ਸਿੱਖੀ ਦਾਨ ਮੰਗਿਆ ਸੀ ਨਾ, ਸਭ ਕੁਝ ਚਲਾ ਗਿਆ। ਜਿੱਦਣ ਮੇਰੇ ਦਾਤੇ ਨੇ ਖੂਹ ਚੋਂ ਬਾਹਰ ਕੱਢਿਆ ਸੀਨੇ ਨਾਲ ਲਾਣ ਲੱਗੇ, ਕਹਿਣ ਲੱਗੇ ਮੰਜ ਕੁਝ ਮੰਗ ਲੈ, ਦੇਖ ਤੂੰ ਕੀ ਖੱਟਿਆ ਮੇਰੇ ਘਰ ਆ ਕੇ, ਪੁੱਤਰ ਧੀ ਤੇਰੇ ਬਿਖਰ ਗਏ, ਰੁਪਈਆ ਤੇਰਾ ਚਲਾ ਗਿਆ, ਤੂੰ ਭਿਖਾਰੀ ਬਣ ਗਿਓ, ਦੇਖ ਕੀ ਖੱਟਿਆ। ਕਹਿਣ ਲੱਗੇ ਕੁਛ ਮੰਗ ਲੈ ਅੱਜ। ਕਹਿਣ ਲੱਗਾ ਜੇ ਤਰੁੱਠੇ ਹੋ ਇਹੋ ਜਿਹਾ ਸਿਦਕ ਦੇ ਦਿਓ ਜਿਹੜਾ ਪਿੱਛੇ ਮੈਨੂੰ ਦਿੱਤਾ ਹੋਇਆ। ਇਹ ਮੰਗਣ ਦੀ ਗੱਲ ਹੈ। ਹੁਣ ਭਿਖਾਰੀ ਖਲੋਤਾ ਜਦੋਂ ਮੰਗਦਾ ਉਹਦੀ ਝੋਲੀ ਵਿੱਚ ਖੈਰ ਪੈਂਦੀ ਏ। ਕਹਿਣ ਲੱਗੇ ਕੁੱਤਾ ਬੂਹੇ ਤੇ ਬੈਠਾ ਹੋਵੇ ਹੋਵੇ ਵਫ਼ਾਦਾਰ, ਇੱਕ ਦਾਤੇ ਦੇ ਦਰ ਤੋਂ ਮੰਗਣ ਵਾਲਾ। ਉਹਨੂੰ ਸੋਟੇ ਮਾਰ ਕੇ ਬਾਹਰ ਕੱਢੋ, ਬੂਹੇ ਅੱਗੇ ਬੈਠਾ ਰਹੇਗਾ, ਗਵਾਂਢੀ ਦੇ ਘਰ ਵਿੱਚ ਰੋਟੀ ਚੁੱਕਣ ਨਹੀਂ ਜਾਂਦਾ, ਮਰ ਜਾਏਗਾ, ਗਵਾਂਢੀ ਦੇ ਘਰ ਨਹੀਂ ਜਾਂਦਾ। ਬੂਹਾ ਖੁੱਲਦਾ, ਮਾਲਕ ਦੇ ਪੈਰ ਚੁੰਮਦਾ, ਉਹ ਕਹਿੰਦਾ ਹੁਣ ਨਾ ਕੁੱਤੇ ਨੂੰ ਮਾਰਿਓ, ਇਹਨੂੰ ਵਿਚਾਰੇ ਨੂੰ ਸਾਡੇ ਘਰ ਤੋਂ ਬਿਨਾਂ ਕਿਸੇ ਦੀ ਓਟ ਨਹੀਂ, ਇਹਵੇ ਦਾਨ ਮੰਗਣਾ। ਪੈਰਾਂ ਦੀ ਜੁੱਤੀ ਬਾਹਰ ਲਾ ਕੇ ਆਏ ਹਾਂ, ਇਹ ਗੱਲ ਵੱਖਰੀ, ਕੋਈ ਹੋਰ ਨਾ ਪਾਲ ਜਾਏ, ਪਰ ਜੁੱਤੀ ਨੇ ਰਹਿਣਾ ਉੱਥੇ ਹੀ ਹੈ। ਘੰਟੇ ਦੋ ਘੰਟੇ ਬਾਅਦ ਜਦੋਂ ਵੀ ਘਰੋਂ ਨਿਕਲਾਂਗੇ ਤੇ ਜੁੱਤੀ ਕਦੀ ਨਹੀਂ ਕਹਿੰਦੀ ਵੀ ਸਾਰਾ ਦਿਨ ਸੜਕ ਤੇ ਮੈਂ ਘੁੰਮਾਂ ਤੇ ਅੰਦਰ ਤੁਸੀਂ ਮੈਨੂੰ ਲੈ ਕੇ ਨਹੀਂ ਜਾਂਦੇ, ਤੁਸੀਂ ਨਾ ਮੈਨੂੰ ਘਰ ਵਿੱਚ ਲਿਜਾਂਦੇ ਹੋ ਨਾ ਧਰਮ ਸਥਾਨਾਂ ਤੇ ਲਿਜਾਂਦੇ ਹੋ। ਜੁੱਤੀ ਕਦੀ ਗਿਲਾ ਨਹੀਂ ਕਰਦੀ, ਉਹ ਕਹਿੰਦੀ ਭਾਵੇਂ ਬਾਹਰ ਪੌੜੀਆਂ ਚ ਲਾ ਦੇਈ, ਪਰ ਇੱਕ ਕੰਮ ਕਰੀ, ਆਉਂਦਿਆਂ ਸਰ ਚਰਨ ਮੇਰੇ ਵਿੱਚ ਪਾਈ। ਕਹਿਣ ਲੱਗੇ ਉਹਨੇ ਦਾਨ ਮੰਗਣੇ, ਦਾਨ ਦਾਵੇ ਨਹੀਂ ਹੁੰਦੇ, ਦਾਨ ਤਾਂ ਕਿਰਪਾ ਹੁੰਦੀ ਹੈ, ਤਰਸ ਹੁੰਦਾ ਹੈ। ਹਜ਼ੂਰ ਨੇ ਸ਼ਬਦ ਵਰਤੇ, ਭਾਈ ਸਾਹਿਬ ਨੇ ਕਹਿਣ ਲੱਗੇ ਆਵਤ ਹੈ ਭੀਕ ਜਾਂ ਕਹਿ ਮੰਗਣ ਭਿਖਾਰੀ ਦੀਨ, ਦੇਖ ਤਾਂ ਅਧੀਨ ਹੈ ਨਿਰਾਸੋ ਨਾ ਬਿਡਾਰ ਖੈ, ਬੈਠ ਤੈ ਜਾਂ ਕਹਿ ਦੁਆਰ ਆਸਾਂ ਕਹਿ ਬਿਡਾਰ ਸਵਾਨ, ਅੰਤ ਕਰੁਣਾ ਕਹਿ ਤੋਰ ਟੂਕ ਤਾਂ ਇਹ ਡਾਰ ਹੈ, ਪਾਇਨ ਕੀ ਪਨ ਕੀ ਰਹਿਤ ਪਰ ਹਰੀ ਭਰੀ। ਕਹਿਣ ਲੱਗੇ ਤਾਉ ਕਾਉ ਚੱਲ ਉੱਠ ਸਮਾਰ ਹੈ, ਇਹ ਗੱਲ ਕਦੀ ਨਾ ਭੁੱਲੀ ਗੁਰੂ ਕੇ ਸਿੱਖਾ, ਛਾੜ ਹੰਕਾਰ, ਕੱਲ ਨੂੰ ਤੂੰ ਸਿੱਖੀ ਦਾਨ ਮੰਗਣਾ, ਅੱਜ ਮਨ ਤਿਆਰ ਕਰ ਲੈ, ਛਾੜ ਹੰਕਾਰ, ਛਾੜ ਹੋਏ ਗੁਰਮਾਰਗ ਮੈਂ, ਕਬੂ ਕੇ ਦਇਆ ਕੇ ਦਇਆਲ ਭਗਤਾਰ ਹੈ, ਕਦੀ ਤਾਂ ਦਿਆਲੂ ਤੇਰੇ ਤੇ ਮੇਰ ਕਰੇਗਾ, ਸਤਿਗੁਰੂ ਕਿਰਪਾ ਕਰਨ। ਦਾਨ ਦਾਵਾ ਨਹੀਂ, ਦਾਨ ਹੱਕ ਨਹੀਂ, ਦਾਨ ਕਮਾਈ ਨਹੀਂ, ਦਾਨ ਕਰਮ ਨਹੀਂ, ਦਾਨ ਤਾਂ ਕੇਵਲ ਲੈਣ ਵਾਸਤੇ ਇੱਕ ਤਰਲਾ ਹੈ। ਉਹ ਕੱਲ ਤੋਂ ਅਸੀਂ ਸ਼ੁਰੂ ਕਰਾਂਗੇ ਕਿ ਸਿੱਖੀ ਕਿੰਨੇ ਪ੍ਰਕਾਰ ਦੀ ਹੈ। ਇੱਕ ਦੋ ਦਿਨ ਜ਼ਰੂਰ ਸਿੱਖੀ ਦਾਨ ਤੇ ਲੱਗਣਗੇ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।